ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਗਰਬ ਗਹਿਲੜੋ ਮੂੜੜੋ ਹੀਓ ਰੇ ਹੀਓ ਮਹਾਰਾਜ ਰੀ ਮਾਇਓ
ਚਲੀ ਜਾਂਦੀ ਹੈ। ਹਉਮੈ ਨਾਮੈ ਨਾਲ ਵਿਰੋਧ ਹੈ,
دونوں وسا اکٹھا ہامے وچ سیوا نہ ہو گئی تا من برتھا جائے، جتھے ابھیمان ہے تیرتھ برت اردان کر من میں تر گمان، نانک محفل جات تہ جو کنچر اشنان، کہندے سب کچھ ویرتھ چلا جاندا اے جے کتے نام جپن دا بھی اہنکار کر لیا جاوے، جے کتے سمرن کرن دا بھی اہنکار کر لیا جاوے، تے کہندے اے سب کچھ ویرتھ چلا جاندا اے۔ اج ستگرو جی دا پاون جو حکم ہے توڈی راگ دے وچ گرو ارجن دیو صاحب جی دا، اے راجستھانی بولی ہے۔ گرو گرنتھ صاحب جی ایسے مہان ستگرو نے جس وچ ہر ایک بھاشا نو جگہ دتی گئی ہے، ملتانی ہووے، راجستھانی ہووے، گجراتی ہووے، پنجابی ہووے، ہندی ہووے، ایتھے ایہو جی بانی اچارن کیتی ہے جو مالک واہگرو کسے دے روپ وچ وی بولیا ہووے، او بھگت ہووے، گرو ہووے، سکھ ہووے۔ گرو تیگ بہادر صاحب جی دی زیادہ تر بانی برج بھاشا دے وچ ہے۔ اج اے حکم راجستھانی بولی دے وچ ہے۔ گرو رام داس صاحب آپ کرپا کرن، اے وچار کروا لین، اے وچار ساڈے ہردے چ وس جاوے، کرو کرپا، اکاگرتا تہاڈی بہت مل رہی ہے۔ پھر بھی من جے کتے پٹک رہا ہے، من نو آواز مارو، میرے من پردیسی دے پیارے آؤ گھرے، تے ایک واری گج کے اچارن کرو ستنام سری واہ گرو، ایک واری پھر آکھو ستنام سری واہ گرو،
ستنام سری واہ گرو صاحب جی، ٹوڈی محلہ پنجواں،
ٹوڈی راگ دے وچ محلہ پنجواں بھاو کی ستگرو گرو ارجن دیو صاحب جی دا ایک پاون حکم اپدیش ہے۔
گرو گہلڑو موڑو ہیورے،
گرب گہلڑو موڑو ہیورے، گرب اہنکار، گہلڑو کہندے اہنکار دے وچ چلا ہویا، اے جو ہردے من ہے، اے جو منک ہے، کیونکہ جے دا من چلا ہویا او بندہ بھی چلا ہی ہے۔ چلا کینوں کہا جاندا ہے؟ کملے نوں، تے کملے دی نشانی کی ہے، او دی پچھان کی ہے؟ او دی پچھان اے ہی ہے کہ انہوں کسے گل دی پچھان ہی نہیں ہے، انہوں کسے گل دی پچھان ہی نہیں ہے۔ کپڑے لیڑے اسی بھی پاؤندے ہاں، او بھی پاؤندا ہے، پر انہوں پتہ نہیں پاؤنے کدھر نے، او پٹھے بھی پا لیندا ہے، کھانا اسی بھی کھاندے ہاں، او بھی کھاندا ہے، پر انہوں پتہ نہیں کھانا کدھر ہے، او تھلے بھی ڈول دے گا، کپڑے اتنے بھی ڈول دے گا، کیونکہ انہوں پچھان نہیں۔ تردے اسی بھی ہاں، تردا او بھی ہے، پر انہوں اپنے منزل دی پچھان نہیں ہے، جدھر منہ ہے ادھر تر پیندا ہے۔ تے کہندے جیڑا ابھیمانی بندہ ہے، جو گرب دے وچ چلا گہلا گہلڑو، جن گہلے آئے اس چلے پن نو، پہاب کی گرب نو، او چلا ہویا بندہ انہوں بھی پچھان نہیں کہ بولنا کی ہے، او اہنکار دے وچ ایہو جے بول بول جاندا ہے کہ کئیاں دا ہردا جو ہے توڑ کے رکھ دندا ہے، کئیاں نو دکھ دے دندا ہے۔ کچھ منک جڑے نے نا ابھیمان نو، گرب نو انکھ دا روپ بھی دندے نے، کہندے جی میرے چ انکھ ہے، پر ایک گل یاد رکھو، انکھ غیرت جو ہے او دے وچ تے ابھیمان گرب دے وچ بہت انتر ہے۔ ایک گل یاد رکھنا، جے دے وچ انکھ غیرت ہے او دوجے دی عزت کدی بھی لہندا نہیں ہے، تے نہ اپنی عزت لہن دندا ہے۔ ਪਰ ਜਿਹਦੇ ਵਿੱਚ ਅਭਿਮਾਨ ਹੈ ਅਹੰਕਾਰ ਹੈ ਉਹ ਹਮੇਸ਼ਾ ਦੂਜਿਆਂ ਦੀ ਇੱਜ਼ਤ ਲਾਹੁੰਦਾ ਏ। ਚਾਰ ਬੰਦਿਆਂ ਦੇ ਵਿੱਚ ਕਿਸੇ ਨੂੰ ਵੀ ਕੁਝ ਬੋਲ ਦਿੰਦਾ ਏ ਤੇ ਇੱਕ ਦਿਨ ਉਹਦੇ ਨਾਲ ਵੀ ਇਹੀ ਕੁਝ ਹੋ ਜਾਂਦਾ ਏ ਕਿ ਸਾਹਮਣੇ ਵਾਲਾ ਕੋਈ ਉਹਦੀ ਇੱਜ਼ਤ ਲਾਹ ਦਿੰਦਾ ਏ। ਭਾਵ ਕਿ ਅਹੰਕਾਰੀ ਬੰਦਾ ਜਿਹੜਾ ਏ, ਅਭਿਮਾਨੀ ਬੰਦਾ ਜਿਹੜਾ ਹੈ, ਉਹ ਨਾ ਆਪਣੀ ਇੱਜ਼ਤ ਰੱਖ ਪਾਉਂਦਾ ਨਾ ਦੂਜੇ ਦੀ ਇੱਜ਼ਤ ਰੱਖ ਪਾਉਂਦਾ ਹੈ। ਤੇ ਸਤਿਗੁਰੂ ਸਾਹਿਬ ਅੱਜ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ, ਗਰਭ ਗਹਿਲੜੋ ਮੂੜੜੋ ਹੀ ਓਰੇ। ਹਿਰਦੇ ਦੇ ਵਿੱਚ ਤੂੰ ਗਰਭ ਪਾਲ ਲਿਆ ਤੇ ਫਿਰ ਮੂੜੜੋ, ਮੂੜਾ ਮੂਰਖ, ਕਹਿੰਦੇ ਫਿਰ ਮੂਰਖ ਹੋ ਗਿਆ। ਹੁਣ ਮੂਰਖ ਕੌਣ ਹੈ? ਕਿਉਂ ਨਾ ਹਰ ਕੋ ਨਾਮ ਲੈ ਮੂਰਖ ਨਿਲਾਜ ਰੇ, ਨਿਸ ਦਿਨ ਸੁਣ ਕੇ ਪੁਰਾਣ, ਸੰਗਤ ਨਹਿਰੇ ਅਜਾਨ, ਕਾਲ ਤੋਂ ਪਹੁੰਚਵਾਨ ਕਹਾਂ ਜਿਹਾ ਭਾਜਰੇ। ਕਹਿੰਦੇ ਮੂਰਖ ਉਹ ਹੈ ਜੋ ਨਾਮ ਨਹੀਂ ਜਪਦਾ। ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਏ ਕਿ ਮੂਰਖ ਕੌਣ ਹੈ? ਸਾਹਿਬ ਕਹਿੰਦੇ ਨਾਨਕ ਮੂਰਖ ਇਹ ਗੁਣ ਬੋਲਾ ਸਦਾ ਵਿਨਾਸ। ਕਹਿੰਦੇ ਮੂਰਖ ਦਾ ਲੱਛਣ ਇਹ ਹੈ ਕਿ ਉਹ ਬਕਵਾਸ ਹੀ ਬੋਲੇਗਾ, ਉਹ ਵਿਨਾਸ ਹੀ ਬੋਲੇਗਾ। ਤੇ ਸਿਰੇ ਦਾ ਮੂਰਖ ਕੌਣ ਹੈ ਸਾਹਿਬ ਜੀ? ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ। ਕਹਿੰਦੇ ਮੂਰਖਾਂ ਸਿਰ ਮੂਰਖ ਜੇ ਮੰਨੈ ਨਾਹੀ ਨਾਉ। ਕਹਿੰਦੇ ਉਹ ਸਿਰੇ ਦਾ ਮੂਰਖ ਹੈ ਜੋ ਮਾਲਕ ਵਾਹਿਗੁਰੂ ਜੀ ਦੀ ਏਡੀ ਵੱਡੀ ਤਾਕਤ ਨੂੰ, ਪਾਵਰ ਨੂੰ, ਸ਼ਕਤੀ ਨੂੰ ਵੇਖਦਾ ਏ ਕਿ ਇੱਕ ਛਿੰਨ ਵਿੱਚ ਭੂਚਾਲ ਆਉਂਦੇ ਨੇ, ਸਭ ਕੁਝ ਗਰਕ ਹੋ ਜਾਂਦਾ ਏ। ਇੱਕ ਛਿੰਨ ਦੇ ਵਿੱਚ ਸੁਨਾਮੀ ਲਹਿਰਾਂ ਆਉਂਦੀਆਂ ਨੇ, ਸਭ ਕੁਝ ਰੋੜ ਕੇ ਲੈ ਜਾਂਦੀਆਂ ਨੇ। ਉਹ ਵੇਖਦਾ ਸਭ ਕੁਝ ਹੈ, ਫੇਰ ਵੀ ਉਹ ਪਰਮਾਤਮਾ ਦਾ ਨਾਮ ਨਹੀਂ ਜਪਦਾ, ਉਸ ਤੋਂ ਡਰਦਾ ਨਹੀਂ ਹੈ। ਕਹਿੰਦੇ ਉਹ ਸਿਰੇ ਦਾ ਮੂਰਖ ਹੈ। ਭਾਈ ਕਾਹਨ ਸਿੰਘ ਨਾਭਾ ਨੇ ਮੂਰਖ ਸ਼ਬਦ ਦੇ ਅਰਥ ਬੜੇ ਕਮਾਲ ਕੀਤੇ ਨੇ। ਉਹ ਕਹਿੰਦੇ ਨੇ ਮੂਰਖ ਕੌਣ ਹੈ ਜੋ ਮੂੰਹ ਰੱਖ ਕੇ ਗੱਲ ਕਰੇ। ਉਹ ਸੱਚ ਬੋਲੇ ਹੀ ਨਾ ਕਦੀ, ਹਰ ਵੇਲੇ ਮੂੰਹ ਮਲਾਜਾ। ਉਹ ਕਹਿੰਦਾ ਏ ਕਿ ਅਗਲਾ ਬੰਦਾ ਕਿਸੇ ਦਾ ਬੁਰਾ ਕਰਨ ਦਾ ਕਹਿ ਰਿਹਾ ਏ, ਉਹ ਅਗਲੇ ਦਾ ਕਤਲ ਕਰਨ ਨੂੰ ਕਹਿ ਰਿਹਾ ਏ, ਤੂੰ ਉਹਦਾ ਮਿੱਤਰ ਆ ਸਮਝਾ ਦਿੰਦਾ। ਉਹ ਕਹਿੰਦਾ ਜੀ ਮੂੰਹ ਮਲਾਜਾ ਜੋ ਸੀ, ਮੈਂ ਕੀ ਉਹਨੂੰ ਕਹਿੰਦਾ, ਮੇਰੇ ਤੋਂ ਨਾਰਾਜ਼ ਹੋ ਜਾਂਦਾ? ਨਹੀਂ ਭੱਲਿਆ, ਜੇ ਤੂੰ ਸੱਚ ਕਹਿ ਦਿੰਦਾ, ਕੀ ਪਤਾ ਕਈਆਂ ਦਾ ਬੁਰਾ ਹੋਣ ਤੋਂ ਬਚ ਜਾਂਦਾ। ਕਿਉਂਕਿ ਕਿਹਾ ਜਾਂਦਾ ਨਾ, ਨਜ਼ਾਰੇ ਕੁਛ ਐਸੇ ਵੀ ਦੇਖੇ ਹੈ, ਤਾਰੀਖ ਕੀ ਨਿਗਾਹੋਂ ਨੇ, ਲਮਹੇ ਨੇ ਖਤਾ ਕੀ ਸਦੀਓ ਨੇ ਸਜ਼ਾ ਪਾਈ, ਲਮਹੇ ਨੇ ਖਤਾ ਕੀ ਸਦੀਓ ਨੇ ਸਜ਼ਾ ਪਾਈ। ਇੱਕ ਛਿੰਨ ਦਾ ਕ੍ਰੋਧ, ਅਹੰਕਾਰ ਦੇ ਬੋਲੇ ਬੋਲ ਬੜਾ ਕੁਝ ਵਿਗਾੜ ਦਿੰਦੇ ਨੇ। ਦ੍ਰੋਪਦੀ ਦਾ ਇੱਕ ਬੋਲ ਕਿ ਅੰਨੇ ਦਾ ਪੁੱਤਰ ਅੰਨਾ, ਉਹ ਏਡਾ ਵੱਡਾ ਮਹਾਭਾਰਤ ਖੜਾ ਕਰ ਦਿੱਤਾ। ਅਹੰਕਾਰ ਦੇ ਬੋਲ ਹਮੇਸ਼ਾ ਦੁਖੀ ਕਰਦੇ ਨੇ। ਤੇ ਸਾਹਿਬ ਕਹਿੰਦੇ ਗਰਭ ਕਰਤ ਹੈ ਦੇਹ ਕੋ ਦਿਨ ਸਹਿ ਛਨਮੈ ਮੀਤ। ਤੂੰ ਕਾਹਦਾ ਅਹੰਕਾਰ ਕਰਦਾ? ਇਸ ਦੇਹ ਦਾ, ਇਹ ਜਿਹੜੇ ਅੰਗ ਸਰੀਰ ਦੇ ਮਿਲੇ ਨੇ, ਇਸ ਸੁੰਦਰਤਾ ਦਾ ਮਾਣ ਕਰ ਰਿਹਾ ਹੈ। ਇੱਕ ਛਿੰਨ ਦੇ ਵਿੱਚ ਖਤਮ ਹੋ ਜਾਂਦੀ ਹੈ ਇਹ ਸਰੀਰ ਜਿਹੜਾ ਹੈ। ਕਹਿੰਦੇ ਕਿਆ ਪਰਵਾਸਾ ਇਸ ਭਾਂਡੇ ਦਾ, ਇਤਨਕ ਲਾ ਕੇ ਥਨਕਾ, ਇੱਕ ਠੇਡਾ ਲੱਗਾ ਨੀ ਇਹਨੇ ਟੁੱਟ ਭੱਜ ਜਾਣਾ ਏ। ਤੇ ਕਿਉਂ ਹਿਰਦੇ ਦੇ ਵਿੱਚ ਇਹ ਮਾਣ ਕਰੀ ਬੈਠਾ ਹੈ? ਹੀਓ ਮਹਾਰਾਜ ਰੀ ਮਾਇਓ, ਹੀਓ ਹਿਰਦਾ ਮਹਾਰਾਜ, ਮਹਾਰਾਜ ਪ੍ਰਭੂ ਪ੍ਰਮਾਤਮਾ, ਉਹਨੇ ਜੋ ਮਾਇਆ ਬਣਾਈ ਹੈ ਨਾ, ਕਹਿੰਦੇ ਉਸ ਮਾਇਆ ਦੇ ਮੋਹ ਵਿੱਚ ਤੂੰ ਇਤਨਾ ਗਰਭ ਕਰਦਾ ਹੈ, ਇਤਨਾ ਅਹੰਕਾਰ ਕਰਦਾ ਹੈ। ਪਰ ਮਾਇਆ ਤੇ ਇੱਕ ਛਾਂ ਹੈ, ਇੱਕ ਪਰਛਾਵਾਂ ਹੈ। ਤੂੰ ਰੱਬ ਨੂੰ ਪਕੜ, ਤੂੰ ਮਾਲਕ ਵਾਹਿਗੁਰੂ ਨੂੰ ਪਕੜ, ਪਰਛਾਵੇਂ ਦੇ ਪਿੱਛੇ ਕਿੱਥੇ ਤੁਰਿਆ ਫਿਰਦਾ ਹੈ? ਮੈਨੂੰ ਗੱਲ ਚੇਤੇ ਆਈ, ਕਹਿੰਦੇ ਇੱਕ ਬਜ਼ੁਰਗ ਬਾਬਾ ਸੀ, ਬੰਦਗੀ ਕਰਨ ਵਾਲਾ ਮਹਾਨ ਪੁਰਖ ਦੂਜੇ ਸ਼ਹਿਰ ਚਲਾ ਗਿਆ ਤੇ ਗੁਰਦੁਆਰੇ ਬੈਠਾ ਹੈ। ਤੇ ਇੱਕ ਬੀਬੀ ਨੇ ਦੇਖ ਲਿਆ ਕਿ ਲੱਗਦਾ ਤੇ ਬਾਹਰੋਂ ਹੈ ਕਿਤੇ, ਤੇ ਨਾਮ ਜਪ ਰਿਹਾ ਹੈ, ਸਿਮਰਨ ਵਾਲੀ ਰੂਹ ਹੈ, ਤੇ ਬੇਨਤੀ ਕਰ ਦਿੱਤੀ ਬਾਬਾ ਜੀ ਘਰ ਚੱਲੋ ਲੰਗਰ ਛਕੋ ਚੱਲ ਕੇ, ਤੇ ਵਿਖਾਵਾ ਨੀ ਕੀਤਾ ਤੁਰ ਪੈ। ਜਦੋਂ ਉੱਥੇ ਪੁੱਜੇ ਨੇ ਤੇ ਬੀਬਾ ਤੇ ਲੰਗਰ ਬਣਾਉਣ ਲੱਗੇ, ਇੱਕ ਬੱਚਾ ਹੈ 5 ਸਾਲ ਦਾ, ਉਹਦਾ 4 ਸਾਲ ਦਾ, ਰੋਈ ਜਾਂਦਾ। ਪੁੱਛਿਆ ਬੀਬਾ ਰੋਂਦਾ ਕਿਉਂ? ਬੱਚਾ ਅਣਹੋਣੀ ਗੱਲ ਕਰਨਾ ਚਾਹੁੰਦਾ, ਬਾਬਾ ਜੀ ਨੂੰ ਚੁੱਪ ਨੀ ਕਰਾਇਆ ਜਾ ਸਕਦਾ, ਕੀ ਕਰਨਾ ਚਾਹੁੰਦਾ? ਕਹਿੰਦੀ ਜੀ ਪਰਛਾਵਾਂ ਫੜਨਾ ਚਾਹੁੰਦਾ, ਆਪਣਾ ਸਾਇਆ ਫੜਨਾ ਚਾਹੁੰਦਾ ਹੈ। ਕਹਿੰਦੇ ਲਿਆ ਫਿਰ ਫੜਾ ਦਿੰਦੇ ਆ। ਹੈਰਾਨ ਹੋਈ ਵੀ ਪਰਛਾਵੀ ਨੂੰ ਕਿਸ ਤਰ੍ਹਾਂ ਪਕੜਾਉਣਗੇ। ਪਰ ਹੁਣ ਬਚਨ ਹੋ ਗਿਆ ਸੀ ਤੇ ਸਾਹਮਣੇ ਲਿਆਈ, ਬੱਚੇ ਨੂੰ ਪੁੱਛਿਆ ਕਿ ਤੂੰ ਪਰਛਾਵੇਂ ਨੂੰ ਫੜਨਾ ਚਾਹੁੰਦਾ? ਹਾਂਜੀ। ਕਿੱਥੋਂ ਫੜਨਾ ਚਾਹੁੰਦਾ? ਕਹਿੰਦਾ ਜੀ ਸਿਰ ਤੋਂ। ਤੇ ਫਿਰ ਇੱਕ ਤਰੀਕਾ ਇਹਨੂੰ ਫੜਨ ਦਾ, ਇੱਕ ਕੰਮ ਕਰ, ਉਧਰ ਜੇ ਪਰਛਾਵਾਂ ਨਜ਼ਰ ਆ ਰਿਹਾ ਤਾਂ ਉਹਨੂੰ ਪਿੱਛੇ ਕਹਿੰਦੇ ਹਾਂ, ਤੇ ਇੱਕ ਕੰਮ ਕਰ ਕਿ ਤੂੰ ਪਰਛਾਵੇਂ ਦਾ ਸਿਰ ਨਾ ਫੜ, ਤੂੰ ਆਪਣਾ ਸਿਰ ਪਕੜ ਲੈ, ਤੂੰ ਆਪਣਾ ਸਿਰ ਫੜ ਲੈ ਤੇ ਪਰਛਾਵੇਂ ਦਾ ਸਿਰ ਫੜਿਆ ਜਾਵੇਗਾ। ਹੁਣ ਜੋ ਕੁਝ ਬੰਦਾ ਕਰਦਾ ਪਰਛਾਵੇਂ ਵਿੱਚ ਨਜ਼ਰ ਆਉਂਦਾ, ਜਦੋਂ ਉਹਨੇ ਸਿਰ ਫੜਿਆ ਤੇ ਉੱਥੇ ਵੀ ਸਿਰ ਫੜਿਆ ਹੋਇਆ ਸੀ। ਹੁਣ ਉਸ ਬੰਦਗੀ ਕਰਨ ਵਾਲੇ ਪੁਰਸ਼ ਨੇ ਕਿਹਾ ਕਿ ਸੂਰਜ ਵੱਲ ਮੂੰਹ ਕਰਕੇ ਤੂੰ ਇਧਰ ਤੁਰ, ਪਰਛਾਵਾਂ ਹੁਣ ਤੇਰੇ ਪਿੱਛੇ ਪਿੱਛੇ ਆਵੇਗਾ, ਤੂੰ ਉਹਨੂੰ ਫੜ ਲਿਆ। ਜਦ ਉਹ ਬੱਚਾ ਤੁਰਿਆ ਸੂਰਜ ਵੱਲ ਤੇ ਪਰਛਾਵਾਂ ਪਿੱਛੇ ਪਿੱਛੇ ਆ ਰਿਹਾ ਸੀ, ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ। ਗੱਲ ਉਸ ਨਾਦਾਨ ਬੱਚੇ ਵਰਗੀ ਸਾਡੀ ਵੀ ਹੈ। ਅਸੀਂ ਕੀ ਕਰਨਾ ਚਾਹੁੰਦੇ ਹਾਂ? ਅਸੀਂ ਮਾਇਆ ਨੂੰ ਫੜਨਾ ਚਾਹੁੰਦੇ ਹਾਂ, ਮਾਇਆ ਦੇ ਹਰ ਇੱਕ ਰੂਪ ਨੂੰ ਪਕੜਨਾ ਚਾਹੁੰਦੇ ਹਾਂ, ਪਰ ਮਾਇਆ ਦੇ ਮਾਲਕ ਨੂੰ ਨਹੀਂ ਫੜਨਾ ਚਾਹੁੰਦੇ। ਭਾਵ ਕਿ ਆਪਣੇ ਆਪ ਨੂੰ ਨਹੀਂ ਫੜਨਾ ਚਾਹੁੰਦੇ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੁੱਢ ਦੀ ਪਛਾਣ ਕਰ। ਇਹ ਆਤਮਾ ਆਈ ਕਿੱਥੋਂ ਹੈ? ਇਹ ਪ੍ਰਮਾਤਮਾ ਦਾ ਅੰਸ਼ ਹੈ। ਜਿਸ ਦਿਨ ਤੂੰ ਆਪਣੀ ਪਛਾਣ ਕਰ ਲਈ, ਜਿੱਥੋਂ ਗੱਲ ਆਰੰਭ ਹੋਈ ਸੀ ਵੀ ਝੱਲਾ ਕੌਣ ਹੈ, ਪਾਗਲ ਕੌਣ ਹੈ, ਉਹਦੀ ਪਛਾਣ ਕੀ ਹੈ, ਉਹਦੀ ਪਛਾਣ ਹੀ ਇਹ ਹੈ, ਉਹਨੂੰ ਕਿਸੇ ਗੱਲ ਦੀ ਪਛਾਣ ਹੀ ਨਹੀਂ ਹੈ। ਤੇ ਜਿਸ ਬੰਦੇ ਨੂੰ ਵੀ ਆਪਣੇ ਆਪੇ ਦੀ ਪਛਾਣ ਨਹੀਂ ਹੈ, ਇਹ ਬਾਹਰ ਸਭ ਕੁਝ ਪਕੜਨਾ ਚਾਹੁੰਦਾ, ਅੰਦਰ ਕੁਝ ਨਹੀਂ ਫੜਨਾ ਚਾਹੁੰਦਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾ ਸਾਧਨਾ ਪਾਇਆ, ਉਹ ਤੇ ਅੰਦਰ ਹੀ ਹੈ। ਦਿਲ ਕੇ ਆਈਨੇ ਮੈਂ ਛੁਪਾ ਰੱਖੀ ਹੈ ਤਸਵੀਰੇ ਯਾਰ, ਜਦ ਜ਼ਰਾ ਗਰਦਨ ਝੁਕਾਈ ਦੇਖ ਲਈ, ਉਹ ਯਾਰ ਤੇ ਅੰਦਰ ਹੀ ਵਸਿਆ ਹੋਇਆ ਹੈ। ਪਰ ਖੋਜ ਕਿਤੇ ਬਾਹਰ ਤੁਰ ਰਹੀ ਹੈ, ਪਰ ਖੋਜ ਵੀ ਹਰ ਇੱਕ ਨਹੀਂ ਕਰ ਰਿਹਾ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆਂ, ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋ ਖੋਜੰਤੀਆਂ। ਉਹ ਯਾਰ ਤੇ ਅੰਦਰੋਂ ਹੀ ਮਿਲ ਜਾਂਦਾ। ਭਾਈ ਸਾਹਿਬ ਨੰਦ ਲਾਲ ਸਾਹਿਬ ਜੀ ਕਹਿੰਦੇ, ਦਿਲ ਅਗਰ ਦਾਨਾ ਬਵਦ, ਅੰਦਰ ਕਿਨਾਰਸ਼ ਯਾਰ ਹਸਤ, ਚਸ਼ਮ ਗਰ ਬੀਨਾ ਬਵਦ, ਹਰ ਤਰਫ ਦੀਦਾਰ ਹਸਤ। ਤੇਰੇ ਦਿਲ ਵਿੱਚ ਤੰਗ ਹੋਣੀ ਚਾਹੀਦੀ ਸੀ ਉਸ ਪਿਆਰੇ ਨੂੰ ਵੇਖਣ ਦੀ, ਤੇ ਉਹਨੂੰ ਤੇ ਅੰਦਰੋਂ ਹੀ ਵੇਖ ਲੈਂਦਾ। ਵੇਖ ਤੇਰੇ ਕੋਲੋਂ ਵੇਖਣ ਵਾਲੀ ਅੱਖ ਹੋਵੇ, ਤੂੰ ਹਰ ਇੱਕ ਵਿੱਚੋਂ ਉਹਨੂੰ ਵੇਖ ਸਕਦਾ, ਹਰ ਪਾਸੇ ਉਹਦੇ ਦੀਦਾਰ ਕਰ ਸਕਦਾ। ਪਰ ਬੰਦਾ ਅੰਦਰੋਂ ਵੇਖੇ ਕਿਸਾ? ਕਿਉਂਕਿ ਅੰਦਰ ਤੇ ਕੁਝ ਹੋਰ ਬਿਠਾਇਆ ਹੋਇਆ ਹੈ। ਅੰਦਰ ਨਿਰੰਕਾਰ ਨਹੀਂ, ਅਹੰਕਾਰ ਭਰਿਆ ਹੋਇਆ ਹਿਰਦੇ ਦੇ ਵਿੱਚ ਵੀ, ਮਨ ਦੇ ਵਿੱਚ, ਮਤ ਦੇ ਵਿੱਚ। ਤੇ ਸਾਹਿਬ ਕਹਿ ਰਹੇ ਨੇ ਕਿ ਹੀਓ ਮਹਾਰਾਜ ਵੀ ਮਾਇਓ, ਹੀਓ ਹਿਰਦੇ ਦੇ ਵਿੱਚ ਪ੍ਰਭੂ ਮਾਲਕ ਵਾਹਿਗੁਰੂ ਨੂੰ ਵੀ ਵਸਾਇਆ, ਉਹਦੀ ਬਣਾਈ ਮਾਇਆ ਨੂੰ ਵਸਾ ਲਿਆ ਹੈ। ਇੱਕ ਪ੍ਰਯੋਗ ਕਰਕੇ ਵੇਖਿਓ ਕਿ ਜਿਸ ਤਰ੍ਹਾਂ ਇਹ ਸਾਰੇ ਸੁੱਖ ਨੇ ਮਾਇਆ ਦੇ, ਇਹ ਪਰਛਾਵਾਂ ਨੇ, ਤੇ ਤੁਸੀਂ ਪਰਛਾਵੇਂ ਨੂੰ ਨਾ ਪਕੜੋ, ਪਰਛਾਵੇਂ ਦਾ ਸਿਰ ਨਾ ਫੜੋ, ਆਪਣਾ ਸਿਰ ਪਕੜ ਲਓ ਤੇ ਤੁਰ ਪਾਓ ਗੁਰੂ ਵੱਲ, ਗੁਰੂ ਸੂਰਜ ਵੱਲ ਤੁਰੋ, ਤੇ ਇਹ ਜਿਤਨੇ ਸੁੱਖ ਨੇ ਤੁਹਾਡੇ ਪਿੱਛੇ ਪਿੱਛੇ ਆਉਣਗੇ। ਪਰ ਜੇ ਕਿਤੇ ਤੁਸੀਂ ਗੁਰੂ ਵੱਲ ਪਿੱਠ ਕਰ ਲਈ, ਜਿਸ ਤਰ੍ਹਾਂ ਸੂਰਜ ਵੱਲ ਪਿੱਠ ਕਰੋ ਨਾ, ਤੇ ਪਰਛਾਵਾਂ ਤੁਹਾਡੇ ਅੱਗੇ ਹੋ ਜਾਂਦਾ ਹੈ। ਫਿਰ ਜਿਤਨਾ ਫੜਨ ਦਾ ਯਤਨ ਕਰੋ ਤੁਹਾਡੇ ਹੱਥ ਨਹੀਂ ਆਉਂਦਾ। ਬਿਲਕੁਲ ਇਉਂ ਇਹ ਜਿਤਨੇ ਸੁੱਖਾਂ ਦੇ ਸਾਧਨ ਨੇ ਅੱਜ ਸਾਡੇ ਲਈ ਦੁੱਖਾਂ ਦਾ ਕਾਰਨ ਬਣ ਗਏ ਨੇ। ਅੱਜ ਮਖਮਲ ਦੇ ਗੱਦੇ ਤੇ ਹਨ ਪਰ ਨਿੰਦਰ ਨਹੀਂ ਹੈ। ਅੱਜ 36 ਪਦਾਰਥ ਦੇ ਸਾਹਮਣੇ ਪਏ ਨੇ, ਖਰੀਦ ਸਕਦੇ ਹਾਂ ਪਰ ਡਾਕਟਰ ਨੇ ਮਨਾ ਕਰ ਦਿੱਤਾ ਕਿ ਤੂੰ ਖਾ ਨਹੀਂ ਸਕਦਾ। ਹੁਣ ਕਿਉਂ ਹੋਇਆ ਏ? ਕਿਉਂਕਿ ਗੁਰੂ ਵੱਲ ਪਿੱਠ ਕਰ ਲਈ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਬਿਜੋਗ, ਖਿੰਨ ਮੈਂ ਕੌੜੇ ਹੋ ਗਏ ਜਿਤੜੇ ਮਾਇਆ ਭੋਗ। ਤੇ ਸਾਹਿਬ ਕਹਿ ਰਹੇ ਨੇ ਕਿ ਮਾਇਆ ਨੂੰ ਨਹੀਂ ਪਕੜਨਾ, ਮਾਇਆ ਦੇ ਪਤੀ ਪਰਮਾਤਮਾ ਵਾਹਿਗੁਰੂ ਨੂੰ ਪਕੜ ਲੈਣਾ ਹੈ ਜੀ। ਬੀਹਰ ਨਿਆਈ ਮੋਹੇ ਫਾਕੇ, ਬੀਹਰ ਨਿਆਈ, ਬੀਹਰ ਮੱਛੀ ਵਾਂਗ, ਨਿਆਈ ਵਾਂਗ, ਵੀ ਮੱਛੀ ਵਾਂਗ, ਜਿਸ ਤਰ੍ਹਾਂ ਮੱਛੀ ਨੂੰ ਨਾ ਸ਼ਿਕਾਰੀ ਕੰਡੇ ਦੇ ਵਿੱਚ ਕੁਝ ਐਸਾ ਉਹਦੇ ਖਾਣ ਦਾ ਉਹ ਮਸਾਲਾ ਲਾ ਕੇ ਅੰਦਰ ਸੁੱਟਦਾ ਹੈ ਤੇ ਉਹ ਮੱਛੀ ਉਸ ਮੋਹ ਦੇ ਵਿੱਚ ਉਹ ਕੰਡੇ ਦੀ ਵੀ ਪਰਵਾਹ ਨਹੀਂ ਕਰਦੀ ਤੇ ਜਦ ਖਾਣ ਜਾਂਦੀ ਤੇ ਫਸ ਜਾਂਦੀ ਹੈ। ਕਹਿੰਦੇ ਇਹ ਬੰਦੇ ਤੇਰੀ ਵੀ ਹਾਲਤ ਇਹ ਹੀ ਹੈ ਕਿ ਮੋਹ ਰੂਪੀ ਜੋ ਉਹ ਲਾਲਚ ਹੈ ਨਾ ਉਹਨੇ ਤੈਨੂੰ ਮੱਛੀ ਵਾਂਗ ਫਸਾ ਲਿਆ ਹੈ। ਇਹ ਜਿਤਨੇ ਪਦਾਰਥ ਨੇ ਇਹਨਾਂ ਨੇ ਮੱਛੀ ਵਾਂਗ ਤੈਨੂੰ ਫਸਾ ਲਿਆ ਏ ਤੇ ਤੂੰ ਇਹਦੇ ਵਿੱਚੋਂ ਨਿਕਲ ਨਹੀਂ ਪਾ ਰਿਹਾ ਹੈ। ਮੱਛੀ ਦੀ ਹਾਲਤ ਕੀ ਹੋ ਜਾਂਦੀ ਹੈ? ਜਦ ਉਹ ਤੜਪਦੀ ਹੈ ਪਾਣੀ ਤੋਂ ਬਿਨਾਂ ਨਾ, ਇਉਂ ਅਸੀਂ ਬਾਣੀ ਤੋਂ ਬਿਨਾਂ ਤੜਪਦੇ ਹਾਂ। ਜਦ ਮਾਇਆ ਦੇ ਕੰਢੇ ਚ ਫਸ ਜਾਂਦੇ ਆ ਨਾ, ਉਹ ਕੰਢਾ ਸਾਨੂੰ ਫਸਾ ਲੈਂਦਾ ਮਾਇਆ ਦਾ, ਫਿਰ ਹਰ ਵੇਲੇ ਸਾਕਤ ਹਰ ਰਸ ਸਾਧ ਨਾ ਜਾਣਿਆ ਜੋ ਅੰਤਰ ਹਉਮੈ ਕੰਢਾ ਹੈ, ਜੋ ਜੋ ਚਲਹਿ ਚੁਭੈ ਦੁੱਖ ਪਾਵੈ ਜਮਕਾਲ ਸਹਿ ਸਿਰ ਬਿੰਦਾ ਹੈ। ਕਹਿੰਦੇ ਸਾਕਤ ਬੰਦੇ ਦੇ ਅੰਦਰ ਇੱਕ ਕੰਢਾ ਹੁੰਦਾ ਹਉਮੈ ਰੂਪੀ, ਜਿਸ ਤਰ੍ਹਾਂ ਮੱਛੀ ਨੂੰ ਫਸਾ ਲਿਆ ਨਾ, ਇਹ ਸਾਕਤ ਨੂੰ ਹਉਮੈ ਰੂਪੀ ਕੰਢੇ ਨੇ ਫਸਾ ਲਿਆ ਏ। ਨਿਮਰਤਾ ਨਾਲ ਬੇਨਤੀ ਕਰਾਂ, ਐਜੇ ਹੈਡਗ੍ਰੰਥੀ ਗੁਰਦੁਆਰਾ ਸੀਸਗੰਜ ਸਾਹਿਬ 8-9 ਸਾਲਾਂ ਤੋਂ ਦਾਸ ਵੇਖ ਰਿਹਾ ਵੀ ਪਾਰਕਿੰਗ ਵੀ ਹੈ ਅੰਦਰ, ਗੱਡੀਆਂ ਅੰਦਰ ਖੜੀ ਕੀਤੀ ਜਾ ਸਕਦੀਆਂ ਨੇ, ਪਰ ਐਤਵਾਰ ਸ਼ਨੀਵਾਰ ਨੂੰ ਸੰਗਰਾਂਦ ਨੂੰ ਬਹੁਤ ਸੰਗਤ ਹੁੰਦੀ ਹੈ ਤੇ ਆਮ ਦਿਨਾਂ ਵਿੱਚ ਵੀ ਕੁਝ ਬੰਦੇ ਕੀ ਕਰਨਗੇ, ਆਪਣੀ ਮਰਜ਼ੀ ਨਾਲ ਬਾਹਰ ਜਿੱਥੇ ਮਰਜ਼ੀ ਗੱਡੀ ਖੜੀ ਕਰ ਦੇਣੀ। ਹੁਣ ਕਿਸੇ ਤੋਂ ਸੰਗਤ ਆ ਰਹੀ ਹੈ, ਗੱਡੀ ਮੁੜਦੀ ਨਹੀਂ ਹੈ, ਐਗਜ਼ਾਮਪਲ ਦੇ ਤੌਰ ਤੇ ਉਦਾਹਰਣ ਦੇ ਰਿਹਾ। ਹੁਣ ਉਸ ਬੰਦੇ ਨੂੰ ਲੱਖ ਵਾਰੀ ਸਮਝਾਇਆ ਜਾਵੇ ਸੇਵਾਦਾਰ ਕਹਿਣ, ਪਰ ਉਹਦੇ ਅੰਦਰ ਹਉਮੈ ਹੈ, ਤੂੰ ਕੌਣ ਹੁੰਦਾ ਮੈਨੂੰ ਰੋਕਣ ਵਾਲਾ। ਹੁਣ ਗੱਡੀ ਖੜੀ ਕਰ ਦਿੱਤੀ, ਉਹ ਇੱਕ ਕੰਢਾ ਬੀਜ ਦਿੱਤਾ, ਉਹ ਕੰਢਾ ਕੀ ਬੀਜਿਆ? ਉਹਨੂੰ ਆਪਣੇ ਆਪ ਨੂੰ ਤਾਂ ਦੁੱਖ ਦੇ ਰਿਹਾ ਹੈ, ਪਰ ਜਿਹੜਾ ਵੀ ਆ ਰਿਹਾ ਉਹਨੂੰ ਵੀ ਚੁੱਭ ਰਿਹਾ ਹੈ, ਕਿਉਂਕਿ ਮੁਸ਼ਕਲ ਖੜੀ ਕਰ ਰਿਹਾ ਹੈ। ਸਾਕਤ ਬੰਦਾ ਇਤਨਾ ਅਹੰਕਾਰੀ ਹੋ ਜਾਂਦਾ ਹੈ ਕਿ ਉਹ ਜਦ ਤੁਰਦਾ ਹੈ ਤੇ ਸਾਹਮਣੇ ਕੋਈ ਗੁਰੂ ਕਾ ਸਿੱਖ ਆ ਰਿਹਾ ਹੈ, ਚਾਹੀਦਾ ਹੈ ਆਗੈ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ, ਪਰ ਉਹ ਕਹਿੰਦਾ ਮੈਂ ਕਿਉਂ ਫਤਿਹ ਬੁਲਾਵਾਂ, ਉਹ ਸਾਹਮਣੇ ਵਾਲਾ ਬੁਲਾਵੇ। ਹੁਣ ਸਾਹਮਣੇ ਵਾਲਾ ਵੀ ਇਹੀ ਕੁਝ ਲੈ ਕੇ ਆ ਰਿਹਾ ਸੀ। ਗੁਰਦੁਆਰੇ ਜਦ ਵੀ ਆਉਣਾ ਹੈ, ਦਰਬਾਰ ਸਾਹਿਬ ਤੁਸੀਂ ਦੇਖਦੇ ਹੋ, ਜਦ ਵੀ ਐਂਟਰ ਹੁੰਦੇ ਹੋ, ਵਿਦਵਾਨ ਅਕਸਰ ਜ਼ਿਕਰ ਕਰਕੇ ਜਾਂਦੇ ਨੇ, ਉਤਰ ਕੇ ਜਾਂਦੇ ਆ, ਹਰ ਇੱਕ ਪਾਸੇ ਦੀ ਪੌੜੀਆਂ ਤੋਂ ਤੁਸੀਂ ਦੇਖੋ ਉਤਰ ਕੇ ਜਾਵਾਂਗੇ ਥੱਲੇ। ਇਹ ਨਿਸ਼ਾਨੀ ਇਸ ਗੱਲ ਦੀ ਕਿ ਗੁਰੂ ਵੱਲ ਆਵੀਂ ਨਾ ਨੀਵਾਂ ਹੋ ਕੇ ਆਵੀਂ, ਅੰਦਰੋਂ ਵੀ ਉਤਰ ਕੇ ਆਵੀਂ, ਹਉਮੈ ਰੂਪੀ ਜੁੱਤੀ ਬਾਹਰ ਛੱਡ ਕੇ ਆਵੀਂ। ਬੇਨਤੀ ਕਰਦੇ ਹੁੰਦੇ ਸਨ ਕਿ ਧਰਮ ਕੀ ਹੈ? ਸਿਰ ਦੀ ਦਸਤਾਰ, ਤੇ ਹਉਮੈ ਕੀ ਹੈ? ਪੈਰ ਦੀ ਜੁੱਤੀ। ਕਿਸੇ ਦੀ ਦਸਤਾਰ ਪੱਗ ਲਹਿ ਜਾਵੇ ਨਾ, ਦੁਨੀਆਂ ਰੁਕ ਕੇ ਵੇਖਦੀ ਹੈ। ਜਗ੍ਹਾ ਜਗ੍ਹਾ ਚਰਚੇ ਹੁੰਦੇ ਨੇ ਕਿ ਫਲਾਣੇ ਦੀ ਪੱਗ ਲੈ ਗਈ, ਪਰ ਜੁੱਤੀ ਲਹਿ ਜਾਵੇ, ਕਦੀ ਕਿਸੇ ਨੇ ਕਿਹਾ ਕਿ ਫਲਾਣੇ ਦੀ ਜੁੱਤੀ ਲੈ ਗਈ? ਜੁੱਤੀ ਤੇ ਆਪ ਉਤਾਰ ਕੇ ਆਉਂਦੇ ਹਾਂ ਬਾਹਰ, ਆਪਾਂ ਜੋੜਾ ਘਰੇ ਜਮ੍ਹਾਂ ਕਰਾ ਕੇ ਆਉਂਦੇ ਹਾਂ। ਕਹਿੰਦੇ ਗੁਰੂ ਕੇ ਸਿੱਖਾ ਯਾਦ ਰੱਖ, ਗੁਰਦੁਆਰੇ ਵਿੱਚ ਗੁਰੂ ਕੋਲ ਆਉਣਾ ਹੈ ਤੇ ਹਉਮੈ ਰੂਪੀ ਜੁੱਤੀ ਬਾਹਰ ਛੱਡ ਕੇ ਆਉਣੀ ਹੈ, ਤੇ ਧਰਮ ਰੂਪੀ ਦਸਤਾਰ ਨੂੰ ਅਪਣਾ ਕੇ ਆਉਣਾ ਹੈ, ਭਾਵ ਕਿ ਧਰਮੀ ਬਣ ਕੇ ਆਉਣਾ ਹੈ, ਨਿਮਰਤਾ ਵਿੱਚ ਆਉਣਾ ਹੈ। ਸਰਦਾਰ ਬਣਾਇਆ ਗੁਰੂ ਨੇ ਸਾਨੂੰ, ਜਿਨਕੀ ਜਾਤ ਬਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਵੋ ਤਬੈ ਗੋਬਿੰਦ ਸਿੰਘ ਨਾਮ ਕਹਾਵੋ। ਸਰਦਾਰ ਬਣਾਇਆ, ਪਰ ਦੂਜੇ ਪਾਸੇ ਸਿੱਖ ਵੀ ਆਖਿਆ, ਸਿੱਖ ਕਹਿ ਦਿੱਤਾ ਏ ਕਿ ਗੁਰੂ ਕੋਲ ਆਵੇ ਤੇ ਸਿੱਖਣ ਦੀ ਚਾਹ ਲੈ ਕੇ ਆਵੀਂ। ਸਿੱਖ ਨਾਮ ਦੇ ਕੇ ਸਾਡੀ ਹਉਮੈ ਨੂੰ ਮਸਲ ਕੇ ਰੱਖ ਦਿੱਤਾ ਏ। ਜੋ ਹਾਲੇ ਸਿੱਖ ਰਿਹਾ ਹੈ ਉਹਨੂੰ ਕਾਹਦਾ ਮਾਣ ਹੈ? ਤੇ ਸਾਹਿਬ ਕਹਿੰਦੇ ਕਿ ਇਸ ਸਰੀਰ ਦੇ ਮੋਹ ਨੇ ਇਹ ਕੰਢੇ ਨੇ ਫਸਾ ਲਿਆ ਹੈ। ਹੁਣ ਇਹ ਸਰੀਰ ਕੀ ਹੈ? ਥੋੜਾ ਜਿਹਾ ਸਮਝ ਲੈਣਾ ਇਸ ਗੱਲ ਨੂੰ, ਕਿਉਂਕਿ ਤਨ ਦੀ ਦੇਹ ਦੀ ਗੱਲ ਹੈ ਤੇ ਗਰਭ ਅਹੰਕਾਰ ਦੀ ਗੱਲ ਹੈ। ਇਹ ਸਰੀਰ ਕੀ ਹੈ? ਦੋ ਪੱਖ ਹੁੰਦੇ ਨੇ ਨਾ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੁਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ। ਸਾਹਿਬ ਕਹਿੰਦੇ ਸਰੀਰ ਧਰਮ ਹੈ। ਹੈਂ, ਧਰਮ ਹੈ? ਤੇ ਜੇ ਧਰਮ ਹੈ ਤੇ ਇਹਨੂੰ ਪਾਪੀ ਕਿਉਂ ਕਿਹਾ ਫਿਰ? ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਧਰਤ ਤਾਂ ਹੋਵਾ ਪਾਪ ਪਵਿੱਤ, ਪਾਪੀ ਸਿਉਂ ਤਨ ਗੱਡਿਆ ਤੁੱਕਾਂ ਪਈਆਂ ਤਿੱਦ। ਕਹਿੰਦੇ ਸਰੀਰ ਪਾਪੀ ਆ, ਕਿਉਂ ਪਾਪੀ ਹੈ? ਕਿਉਂਕਿ ਇਤਨੀ ਕੀਮਤੀ ਅੰਮ੍ਰਿਤ ਵਰਗੀ ਵਸਤੂਆਂ ਅੰਦਰ ਗਈਆਂ ਤੇ ਰਿਸ਼ਤਾ ਬਣ ਗਈਆਂ, ਕੀ ਹਾਲ ਹੋ ਗਿਆ? ਕਹਿੰਦੇ ਇਸ ਕਰਕੇ ਪਾਪੀ ਹੈ। ਇਸ ਸਰੀਰ ਨੂੰ ਜਜਰੀ ਕਿਹਾ, ਇਸ ਸਰੀਰ ਨੂੰ ਮਿੱਟੀ ਦੀ ਉੜਿਆ ਕਿਹਾ, ਇਸ ਸਰੀਰ ਨੂੰ ਬਹੁਤ ਕੁਝ ਕਹਿ ਦਿੱਤਾ ਦੂਜੇ ਪਾਸੇ, ਤੇ ਇੱਕ ਪਾਸੇ ਧਰਮ ਵੀ ਕਹਿ ਦਿੱਤਾ। ਤੇ ਕੀ ਸਤਿਗੁਰੂ ਆਪਣੀ ਗੱਲ ਨੂੰ ਆਪ ਕੱਟ ਰਹੇ ਨੇ? ਨਹੀਂ, ਸਾਹਿਬ ਕਹਿੰਦੇ ਸਿੱਕੇ ਦੇ ਦੋ ਪਹਿਲੂ ਨੇ। ਇੱਕ ਪਾਸੇ ਸਰੀਰ ਧਰਮੀ ਹੈ, ਕਿਉਂਕਿ ਇਹਨੂੰ ਇਹਦੀ ਜੋ ਬਣਤਰ ਹੈ ਨਾ, ਮਾਲਕ ਵਾਹਿਗੁਰੂ ਨੇ ਹਰ ਇੱਕ ਅੰਗ ਨੂੰ ਧਰਮੀ ਬਣਾਇਆ, ਹਰ ਇੱਕ ਅੰਗ ਨੂੰ ਧਰਮੀ ਬਣਾਇਆ। ਧਰਮੀ ਕੌਣ ਹੈ ਜੋ ਆਪਣੇ ਮੂੰਹ ਦੀ ਬੁਰਕੀ ਵੀ ਦੂਜੇ ਦੇ ਮੂੰਹ ਚ ਪਾਉਣ ਦੀ ਜ਼ਰੂਰਤ ਰੱਖੇ? ਧਰਮੀ ਕੌਣ ਹੈ ਜੋ ਆਪਣੇ ਲਈ ਹੀ ਨਹੀਂ ਦੂਜਿਆਂ ਲਈ ਵੀ ਜੀਵੇ, ਜੋ ਆਪ ਕਮਾ ਕੇ ਕਿਰਤੀ ਹੋਵੇ ਪਰ ਦੂਜਿਆਂ ਦਾ ਭਲਾ ਕਰੇ? ਗਮਰਾ ਉਸੀ ਕਾ ਜੋ ਖਰਚੇ ਔਰ ਖਾਏ, ਦੇਵੇ ਦਿਲਾਵੇ ਰਜ਼ਾਵੇ ਖੁਦਾਏ। ਕਹਿੰਦੇ ਆਪ ਵੀ ਖਰਚੇ ਤੇ ਗਰੀਬਾਂ ਦੀ ਸੇਵਾ ਵਿੱਚ ਵੀ ਕੋਈ ਲਾਵੇ, ਉਹ ਹੈ ਧਰਮੀ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਨੇ ਹਿੰਦੂ ਧਰਮ ਦੀ ਰੱਖਿਆ ਖਾਤਰ ਆਪਣਾ ਸੀਸ ਦੇ ਦਿੱਤਾ ਤੇ ਧਰਮੀ ਅਕਵਾਏ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰਫ ਨਾ ਦੀਆ। ਧਰਮੀ ਦੀ ਡੈਫੀਨੇਸ਼ਨ ਕੀ ਹੈ, ਵਿਆਖਿਆ ਕੀ ਹੈ? ਜੋ ਦੂਜਿਆਂ ਲਈ ਜੀਂਦਾ ਹੈ। ਸਾਡੇ ਗੁਰੂ ਦੂਜਿਆਂ ਲਈ ਜੀਵੇ, ਕੇਵਲ ਆਪਣੇ ਲਈ ਨਹੀਂ ਜੀਵੇ। ਤੇ ਸਰੀਰ, ਸਰੀਰ ਦੇ ਅੰਗ ਕੀ ਨੇ? ਇਹ ਪੈਰ ਕਿਤੇ ਆਪਣੇ ਲਈ ਤੁਰ ਰਹੇ ਨੇ? ਨਹੀਂ, ਇਹ ਤੇ ਆਰਾਮ ਹੀ ਕਰਨਾ ਚਾਹੁਣ, ਪਰ ਜਦ ਤੱਕ ਅੱਖਾਂ ਵੇਖਦੀਆਂ ਨੇ, ਇਹ ਪੈਰ ਤੁਰਦੇ ਨੇ, ਅੱਖਾਂ ਵੇਖਦੀਆਂ ਰਹਿੰਦੀਆਂ ਨੇ। ਨਹੀਂ ਤੇ ਅੱਖਾਂ ਤੇ ਸੋਹਣਾ ਹੀ ਚਾਹੁਣ, ਅੱਖਾਂ ਤੇ ਸੋਹਣਾ ਹੀ ਚਾਹੁਣ, ਪਰ ਧਰਮੀ ਨੇ ਕਿ ਕਿਤੇ ਖੇਡਾਂ ਨਾ ਲੱਗ ਜਾਵੇ ਪੈਰਾਂ ਨੂੰ, ਕਿ ਪੈਰਾਂ ਲਈ ਵੇਖਦੀਆਂ ਨੇ, ਪੈਰ ਕਿਤੇ ਆਪਣੇ ਲਈ ਤੁਰਦੇ ਨੇ। ਵਤਨ ਪਰਉਪਕਾਰ ਨੂੰ ਕਰ ਪਾਰ ਵਸਾਉਂਦੇ, ਜੇ ਪੈਰਾਂ ਨਾਲ ਤੁਰਦੇ ਨਾ ਤੇ ਗੁਰਦੁਆਰੇ ਤੱਕ ਕਿਸ ਤਰ੍ਹਾਂ ਪੁੱਜਦੇ, ਕੰਮਾਂ ਕਾਰਾਂ ਤੇ ਕਿਸ ਤਰ੍ਹਾਂ ਜਾਂਦੇ? ਇਸਦਾ ਮਤਲਬ ਪੈਰ ਆਪਣੇ ਲਈ ਨਹੀਂ, ਪੂਰੇ ਸਰੀਰ ਲਈ ਤੁਰ ਰਹੇ ਨੇ। ਹੱਥ ਕਿਤੇ ਆਪਣੇ ਲਈ ਕਰ ਰਹੇ ਨੇ, ਤੇ ਕੁਹਾੜੇ ਚੱਕ ਚੱਕ ਕੇ ਇਹ ਮਿਹਨਤ ਕਰਨੀ, ਕਲਮਾਂ ਨਾਲ ਲਿਖਣਾ, ਬਹੁਤ ਕੁਝ ਕਰਨਾ, ਤੇ ਪੈਰ ਕਿੱਥੇ, ਹੱਥ ਕਿਤੇ ਆਪਣੇ ਲਈ ਕਰ ਰਹੇ ਨੇ? ਬੁਰਕੀ ਵੀ ਮੂੰਹ ਚ ਚਲੀ ਜਾਂਦੀ, ਹੱਥਾਂ ਚ ਕੀ ਰਹਿ ਜਾਂਦਾ? ਪਰ ਹੱਥ ਰਾਤ ਦਿਨ ਮਿਹਨਤ ਕਰਦੇ ਨੇ। ਕਿਉਂ ਕਰਦੇ ਨੇ? ਤਾਂ ਕਿ ਇਹ ਸਰੀਰ ਚੱਲੇ, ਪਰਿਵਾਰ ਨੂੰ ਰੋਜੀ ਰੋਟੀ ਖਵਾਈਏ। ਧਰਮੀ ਨੇ ਇਹ ਕੰਨ ਕਿਤੇ ਆਪਣੇ ਲਈ ਸੁਣ ਰਹੇ ਨੇ, ਇਹ ਜੇਵਾ ਲਈ ਸੁਣ ਰਹੇ ਨੇ। ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਨਾ, ਐ ਸ਼੍ਰਵਣੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ, ਸਾਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ। ਰਸਨਾ ਤੱਕ ਪੁੱਜੇ ਨੇ, ਕੰਨ ਜੋ ਸੁਣਦੇ ਨੇ ਰਸਨਾ ਉਹੀ ਬੋਲਦੀ ਹੈ। ਇਹ ਧਰਮੀ ਨੇ ਕੰਨ, ਤੇ ਰਸਨਾ ਕਾਹਦੇ ਲਈ ਬੋਲਦੀ ਹੈ? ਇਸ ਸਰੀਰ ਦਾ ਸੰਬੰਧ ਜੁੜੇ ਲੋਕਾਂ ਨਾਲ, ਭਾਵ ਕਿ ਸਰੀਰ ਦੇ ਸਾਰੇ ਅੰਗ ਜੋ ਨੇ ਉਹ ਧਰਮੀ ਨੇ, ਉਹ ਇੱਕ ਦੂਜੇ ਲਈ ਜੀ ਰਹੇ ਨੇ। ਪਰ ਕਦ ਅਧਰਮੀ ਹੋ ਜਾਂਦੇ ਨੇ, ਇਸ ਗੱਲ ਨੂੰ ਵੀ ਸਮਝ ਲੈਣਾ ਕਿ ਮਨ ਬੇਈਮਾਨ ਦੇ ਪਿੱਛੇ ਤੁਰ ਕੇ ਇਹ ਸਰੀਰਕ ਇੰਦਰੀਆਂ, ਸਰੀਰਕ ਅੰਗ ਜਦ ਬੇਈਮਾਨ ਹੋ ਜਾਂਦੇ ਨੇ, ਉਦੋਂ ਫਿਰ ਇਹਨਾਂ ਨੂੰ ਪਾਪੀ ਕਹਿ ਦਿੱਤਾ ਜਾਂਦਾ, ਉਦੋਂ ਇਹਨਾਂ ਨੂੰ ਅਧਰਮੀ ਕਹਿ ਦਿੱਤਾ ਜਾਂਦਾ ਹੈ। ਤੁਸੀਂ ਦੇਖੋ, ਅੱਖਾਂ ਦੋ ਨੇ ਪਰ ਦੋ ਹੁੰਦਿਆਂ ਹੋਇਆਂ ਵੀ ਇੱਕ ਨੇ। ਇੱਕ ਅੱਖ ਜੋ ਵੇਖ ਰਹੀ, ਦੂਜੀ ਆਪਣੇ ਆਪ ਵੇਖ ਰਹੀ, ਕੋਈ ਵਿਰੋਧ ਪੈਦਾ ਨਹੀਂ ਕਰਦੀ। ਇੱਕ ਕੰਨ ਜੋ ਸੁਣ ਰਿਹਾ, ਦੂਜਾ ਆਪਣੇ ਆਪ ਸੁਣ ਰਿਹਾ, ਕੋਈ ਵਿਰੋਧ ਨਹੀਂ। ਜੇ ਤੁਸੀਂ ਕਥਾ ਸੁਣ ਰਹੇ ਹੋ ਤੇ ਦੂਜਾ ਕੰਨ ਥੋੜਾ ਮੋਟਾ ਕਹਿੰਦਾ ਕਿ ਮੈਂ ਗੰਦੇ ਗਾਣੇ ਸੁਣਾਂਗਾ, ਜੋ ਇੱਕ ਕੰਨ ਸੁਣ ਰਿਹਾ ਦੂਜਾ ਵੀ ਉਹੀ ਕਰ ਰਿਹਾ। ਇੱਕ ਪੈਰ ਤੁਰਦਾ ਗੁਰਦੁਆਰੇ ਵੱਲ, ਦੂਜਾ ਥੋੜੀ ਖਿੱਚਦਾ ਕਿ ਮੈਂ ਸ਼ਰਾਬਖਾਨੇ ਵੱਲ ਜਾਵਾਂਗਾ। ਜਿੱਧਰ ਇੱਕ ਤੁਰਿਆ, ਦੂਜਾ ਆਪਣੇ ਆਪ ਤੁਰ ਪਿਆ। ਸਰੀਰ ਦੇ ਸਾਰੇ ਅੰਗ, ਇੱਕ ਨੱਕ ਜੋ ਸੁਗੰਧ ਲੈ ਰਹੀ, ਦੂਜੀ ਆਪਣੇ ਆਪ ਲੈ ਰਹੀ, ਕੋਈ ਵਿਰੋਧ ਨਹੀਂ ਕਿ ਤੂੰ ਬਦਬੋ ਤੇ ਮੈਂ ਸੁਗੰਧ। ਜੇ ਬਦਬੋ ਲੈ ਰਹੀ ਤੇ ਦੂਜੀ ਵੀ ਬਦਬੋ ਹੀ ਲੈਂਦੀ ਹੈ। ਇਹ ਦੋ ਹੁੰਦਿਆਂ ਹੋਇਆਂ ਵੀ ਇੱਕ ਨੇ ਸਰੀਰ ਦੇ ਸਾਰੇ ਅੰਗ। ਅਫਸੋਸ, ਮਨ ਇੱਕ ਹੁੰਦਿਆਂ ਹੋਇਆਂ ਵੀ ਦੋ ਹੈ, ਦੁਬਿਧਾ ਵਿੱਚ ਹੈ ਹਰ ਵੇਲੇ। ਦੁਆਲਟੀ, ਦੁਚਿੱਤਾਪਨ, ਹੁਣ ਕੁਝ ਹੋਰ ਹੈ, ਥੋੜੀ ਦੇਰ ਬਾਅਦ ਕੁਝ ਹੋਰ ਹੋ ਜਾਂਦਾ। ਰਾਤੀ ਅਲਾਰਮ ਲਾਇਆ ਕਿ ਅੰਮ੍ਰਿਤ ਵੇਲੇ ਜਾਗਾਂਗਾ, ਨਿਤਨੇਮ ਕਰਾਂਗਾ, ਗੁਰਦੁਆਰੇ ਜਾਵਾਂਗਾ, ਅਲਾਰਮ ਵੱਜਿਆ ਵੀ, ਪਰ ਹੁਣ ਆਲਸ ਆ ਗਿਆ, ਹੁਣ ਸੌਣ ਦਾ ਮਨ ਕਰ ਰਿਹਾ। ਤੇ ਸਾਹਿਬ ਕਹਿ ਰਹੇ ਨੇ ਕਿ ਮੋਹ ਰੂਪੀ ਕੰਡੇ ਨੇ ਜਦ ਇਸ ਮਨ ਮੱਛੀ ਉੱਤੇ ਪ੍ਰਭਾਵ ਪਾਇਆ, ਇਹਨੂੰ ਫਸਾ ਲਿਆ, ਇਹਨੂੰ ਫਸਾ ਲਿਆ ਤੇ ਇਹਨੇ ਕੀ ਕੀਤਾ ਕਿ ਸਾਰੇ ਸਰੀਰਕ ਅੰਗਾਂ ਨੂੰ, ਇੰਦਰੀਆਂ ਨੂੰ ਆਪਣੇ ਪਾਸੇ ਲਾ ਲਿਆ ਤੇ ਲੋਭ ਦੇ ਅੰਦਰ ਫਸ ਕੇ, ਮੋਹ ਦੇ ਅਧੀਨ ਹੋ ਕੇ ਤੇ ਹਮੇਸ਼ਾ ਪਦਾਰਥ ਇਕੱਠੇ ਕਰ ਕਰਕੇ ਤੇ ਗਰਭ ਕਰਦਾ ਚਲਾ ਗਿਆ, ਅਭਿਮਾਨੀ ਹੁੰਦਾ ਚਲਾ ਗਿਆ ਜੀ।
ਘਣੋ 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 ਸਭ ਲੋੜਾ, ਬਿਨ ਲਹਿਣੇ ਕੈਠਾ ਪਾਇਓ ਰੇ।
ਘਣੋ 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 ਤਿੰਨ ਵਾਰੀ ਕਿਹਾ ਹੈ, ਸਭ ਲੋੜਾ। ਦੇਖੋ ਇੱਕ ਗੱਲ ਹੁੰਦੀ ਹੈ ਨਾ, ਬੰਦਾ ਇੱਕ ਵਾਰੀ ਕਹਿ ਦੇਵੇ ਕੇਤਨਾ ਦੇ ਦੇ, ਨੀ ਫਿਰ ਕਵੇ ਹੋਰ ਦੇ ਹੋਰ ਦੇ ਹੋਰ ਦੇ। ਘਣੋ 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 ਦਾ ਅਰਥ ਹੈ ਜ਼ਿਆਦਾ, ਹੋਰ ਜ਼ਿਆਦਾ, ਹੋਰ ਜ਼ਿਆਦਾ, ਹੋਰ ਜ਼ਿਆਦਾ। ਸਹਿਸ ਖੱਟੇ ਲੱਕਾਉਟ ਭਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਦੇਖਿਆ ਕੇ ਕਰੈ, ਮੈਂ ਤ੍ਰਿਪਤ ਆਵੈ ਖਪ ਖਪ ਮਰੈ। ਕਹਿੰਦੇ ਇਹ ਤੇ ਹਜ਼ਾਰ ਮਿਲੇ ਤੇ ਲੱਖ ਮੰਗਦਾ, ਲੱਖ ਤੇ ਕਰੋੜ। ਪੰਡਿਤ ਗੁਲਾਬ ਸਿੰਘ ਜੀ ਨੇ ਇੱਕ ਗੱਲ ਕਹੀ, ਭਗਤ ਸੁੰਦਰ ਜੀ ਨੇ, ਕਹਿੰਦੇ ਬੰਦੇ ਦੀ ਤ੍ਰਿਸ਼ਨਾ ਕੀ ਹੈ, ਜੋ ਘਣੋ 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 ਸਭ ਲੋੜੇ, ਹਮੇਸ਼ਾ ਹੀ ਜ਼ਿਆਦਾ ਜ਼ਿਆਦਾ ਜ਼ਿਆਦਾ, ਮੈਨੂੰ ਜ਼ਿਆਦਾ ਮਿਲੇ, ਮੈਨੂੰ ਜ਼ਿਆਦਾ ਮਿਲੇ, ਤੇ ਕਿਸ ਤਰ੍ਹਾਂ ਇਹ ਤ੍ਰਿਸ਼ਨਾ ਮੰਗਦੀ ਹੈ। ਦੋ ਸੱਸ ਬੀਸ ਪਚਾਸ ਭਏ ਸਤ ਹੋਏ ਹਜ਼ਾਰ ਤਾਂ ਲੱਖ ਮੰਗੇਗੀ। ਬੰਦੇ ਦੀ ਤ੍ਰਿਸ਼ਨਾ ਦਸ ਤੋਂ ਵੀਹ ਤੋਂ ਪੰਜਾਹ ਸੌ ਹਜ਼ਾਰ ਤੇ ਲੱਖ ਇੱਥੇ ਤ੍ਰਿਪਤ ਹੋ ਜਾਵੇਗੀ। ਨਹੀਂ ਕਹਿੰਦੇ ਕੋਟ ਅਰਬ ਖਰਬ ਅਸੰਖ ਪ੍ਰਿਥਵੀ ਪਤ ਹੋਣ ਕੀ ਚਾਹ ਜਗੇਗੀ। ਕਰੋੜਾਂ ਅਰਬਾਂ ਖਰਬਾਂ ਅਸੰਖ ਗਿਣਤੀ ਤੋਂ ਬਾਹਰ ਮਾਇਆ ਚਾਹੀਦੀ ਹੈ ਤੇ ਇਤਨੀ ਵੀ ਜੇ ਹੋ ਜਾਵੇ ਫਿਰ ਕੀ ਤ੍ਰਿਪਤ ਹੋ ਜਾਵੇਗਾ। ਵੀ ਪ੍ਰਿਥਵੀ ਪਤ ਹੋਣ ਕੀ ਚਾਹ ਜਗੇਗੀ, ਨਹੀਂ ਪੂਰੀ ਦੁਨੀਆਂ ਦਾ ਰਾਜਾ ਵੀ ਮੈਂ ਹੋਵਾਂ। ਚਲੋ ਪੂਰੀ ਦੁਨੀਆਂ ਦਾ ਰਾਜਾ ਬਣ ਗਿਆ, ਹੁਣ ਤ੍ਰਿਪਤ ਹੋ ਜਾਵੇਗਾ, ਸਾਰੀ ਦੁਨੀਆਂ ਦਾ ਮਾਲਕ ਬਣ ਗਿਆ, ਤ੍ਰਿਪਤ ਹੋ ਜਾਵੇਗਾ। ਕਹਿੰਦੇ ਨੀ ਹਾਲੇ ਕਿੱਥੇ, ਸਵਰਗ ਪਤਾਲ ਕੋ ਰਾਜ ਕਰੈ, ਤ੍ਰਿਸ਼ਨਾ ਅਤ ਕੀ ਅਤ ਆਗ ਲਗੇਗੀ। ਸਵਰਗ ਪਤਾਲ ਦਾ ਵੀ ਮੈਂ ਰਾਜਾ ਹੋਵਾਂ ਫੇਰ ਵੀ ਇਹ ਅੱਗ ਹੋਰ ਬਲੇਗੀ ਤੇ ਬੁਝੇਗੀ ਕਿਸ ਤਰ੍ਹਾਂ। ਸੁੰਦਰ ਏਕ ਸੰਤੋਖ ਬਿਨਾ ਸੱਟ, ਸੱਟ ਦਾ ਅਰਥ ਮੂਰਖ, ਗਹਿਲਾ ਝੱਲਾ, ਗਰਭ ਗਹਿਲੜੋ ਮੂਲੋ ਹੀ ਹੋ। ਕੌਣ ਹੈ ਝੱਲਾ, ਸੱਠ, ਮੂਰਖ? ਕਹਿੰਦੇ ਸੁੰਦਰ ਏਕ ਸੰਤੋਖ ਬਿਨਾ ਸੱਠ, ਤੇਰੀ ਭੂਖ ਤੋਂ ਕਦੀ ਨਾ ਭਗੇਗੀ, ਇਹ ਤੇਰੀ ਭੁੱਖ ਨਹੀਂ ਮਿਟ ਸਕਦੀ। ਇਹ ਤ੍ਰਿਸ਼ਨਾ ਅੱਗ ਹੈ, ਜਿਤਨਾ ਬਾਲਣ ਪਾਈ ਜਾਓ ਉਤਨਾ ਹੋਰ ਭਖੇਗੀ, ਹੋਰ ਭਖੇਗੀ, ਇਹ ਨਹੀਂ ਬੁਝਦੀ ਹੈ ਜੀ।
ਮਹਾਰਾਜ ਰੋਗਾਥੂ ਵਾਹੂ ਸੂਲ ਬੜੇ, ਨਿਹ ਭਾਗੜੂ ਭਾਈ ਸੰਜੋਯੋ ਰੇ।
ਆਹ ਸਭ ਜੋ ਕਹਿੰਦੇ ਸਨ, ਘਣੋ 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 ਸਦ ਹੀ ਲੋੜ, ਬਿਨ ਲਹਿਣੇ ਕੈਠੇ ਪਾਇਓ ਰੇ। ਜੇ ਤੂੰ ਪਿਛਲੇ ਜਨਮ ਦੇ ਵਿੱਚ ਕੁਝ ਚੰਗਾ ਕੀਤਾ ਹੀ ਨਹੀਂ ਹੈ, ਤੂੰ ਕੁਝ ਬੀਜਿਆ ਹੀ ਨਹੀਂ, ਖੇਤ ਸਰੀਰ ਜੋ ਬੀਜਿਆ ਸਵੰਤ ਖਲੋਇਆ ਆਏ ਤੇ ਤੈਨੂੰ ਮਿਲਦਾ ਕਿਸ ਤਰ੍ਹਾਂ? ਤੂੰ ਦੂਜਿਆਂ ਦਾ ਖੋਣਾ ਚਾਹੁੰਦਾ ਏ, ਤੂੰ ਆਪ ਤੇ ਕੁਝ ਕੀਤਾ ਨਹੀਂ, ਤੇਰਾ ਮਨ ਵੀ ਇੱਕ ਨਹੀਂ ਹੋਇਆ। ਜਿਸ ਤਰ੍ਹਾਂ ਸਰੀਰ ਦੇ ਸਾਰੇ ਅੰਗ ਦੋ ਹੁੰਦਿਆਂ ਹੋਇਆਂ ਇੱਕ ਨੇ, ਜਿਸ ਦਿਨ ਮਨ ਇੱਕ ਹੋ ਗਿਆ ਨਾ ਉਦੋਂ ਸਾਰੇ ਲੋਭ ਲਾਲਚ ਮਿਟ ਜਾਣਗੇ। ਬਿਨਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਉਦੋਂ ਫਿਰ ਬੰਦਾ ਤ੍ਰਿਪਤ ਹੋ ਜਾਵੇਗਾ, ਸੰਤੋਖੀ ਹੋ ਜਾਵੇਗਾ। ਸੰਤੋਖੀ ਬੰਦਾ ਕਿਹੜਾ ਹੈ? ਜਿਹਨੂੰ ਜਿੰਨਾ ਕੁ ਮਿਲ ਗਿਆ ਮਿਹਨਤ ਕਰੇਗਾ, ਡਟ ਕੇ ਕਿਰਤ ਕਰੇਗਾ, ਉਸ ਤੋਂ ਬਾਅਦ ਜੋ ਕੁਝ ਮਿਲ ਗਿਆ ਉਹਦੇ ਚ ਪ੍ਰਸੰਨ ਹੋ ਜਾਂਦਾ ਏ। ਪਰ ਸਾਹਿਬ ਅਗਲੀ ਪੰਕਤੀਆਂ ਚ ਕਹਿ ਰਹੇ ਨੇ, ਮਹਾਰਾਜ ਰੋ ਗਾਥ ਬਾਹੂ ਸਿਓ ਲਿਬੜਿਓ। ਗਾਥ ਕਿਆ? ਸਰੀਰ ਨੂੰ ਪਰਮਾਤਮਾ ਵਾਹਿਗੁਰੂ ਜੀ ਨੇ ਇਹ ਸਰੀਰ ਦਿੱਤਾ ਤੇ ਜੇ ਸਰੀਰ ਉਸਨੇ ਦਿੱਤਾ ਤੇ ਉਹਨੂੰ ਚੇਤੇ ਕਰਦਾ, ਪਰ ਇਹ ਤੇ ਲਿਬੜਿਓ, ਲੋਭ ਦੇ ਚੱਕਰ ਦੇ ਵਿੱਚ ਇਉਂ ਫਸ ਗਿਆ ਕਿ ਹੁਣ ਨਿਕਲਣ ਜੋਗਾ ਹੀ ਨਹੀਂ ਹੈ। ਤੇ ਸਾਹਿਬ ਕਹਿ ਰਹੇ ਨੇ ਕਿ ਨਿਹ ਭਾਗੜੋ ਭਾਏ ਸੰਜੋਰੇ। ਇਹ ਨਿਭਾਗਾ, ਇਹ ਅਭਿਮਾਨੀ ਹੋ ਕੇ ਇਹਨੂੰ ਸਮਝ ਹੀ ਨਹੀਂ ਹੈ ਕਿ ਪ੍ਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣਾ। ਨਾਲ ਨਾਲ ਨਾ ਇਹ ਗਰਭ ਚੱਲ ਰਿਹਾ, ਗਰਭ ਦੀ ਗੱਲ, ਅਭਿਮਾਨ ਦੀ ਗੱਲ। ਜਦ ਵੀ ਗੁਰਦੁਆਰੇ ਆਈਏ, ਆਪਾਂ ਗੱਲ ਕਰ ਰਹੇ ਸੀ ਨੀਵੇਂ ਹੋ ਕੇ ਆਈਏ, ਤੇ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਚੇਤੇ ਆਏ, ਆਵਤ ਹੈ ਜਾਕੇ ਭੀਖ ਮੰਗਣ ਭਿਖਾਰੀ, ਦੀਨ ਦੇਖਤ ਅਧੀਨੋ ਨਿਰਾਸੋ ਨਾ ਬਿਦਾਰ ਹੈ। ਸਾਹਿਬ ਕਹਿੰਦੇ ਕਿ ਗੁਰੂ ਕੇ ਸਿੱਖਾ ਭਿਖਾਰੀ ਨੂੰ ਵੇਖਿਆ। ਭਿਖਾਰੀ ਦਾ ਸੁਭਾਅ ਬੜਾ ਢੀਠ ਹੁੰਦਾ, ਕਈ ਵਾਰੀ ਪਿੰਡਾਂ ਦੇ ਵਿਚ ਵੀ ਘਰ ਦੇ ਸਾਹਮਣੇ ਭਿਖਾਰੀ ਆ ਜਾਵੇ ਨਾ, ਤੇ ਤੁਸੀਂ ਉਹਨੂੰ ਦੁੜਾਓ, ਜਾ ਤੈਨੂੰ ਕੁਝ ਨਹੀਂ ਮਿਲਣਾ, ਪਰ ਉਹ ਢੀਠ ਹੋ ਕੇ ਖੜਾ ਰਹਿੰਦਾ। ਤੇ ਉਹਨੂੰ ਜੇ ਦੋ ਟਕੇ ਪੈਸੇ ਨਾ ਵੀ ਦਿਓ ਤੇ ਆਟੇ ਦੀ ਇੱਕ ਕੌਲੀ ਭਰ ਕੇ ਵੀ ਉਹਦੀ ਝੋਲੀ ਪਾਉਣੀ ਪੈਂਦੀ ਹੈ, ਕਿਉਂਕਿ ਹਟਦਾ ਹੀ ਨਹੀਂ ਹੈ, ਉਹ ਕੁਝ ਨਾ ਕੁਝ ਲੈ ਕੇ ਮੁੜਦਾ। ਦੂਜਾ ਉਦਾਹਰਣ ਦਿੱਤਾ, ਬੈਠਤ ਹੈ ਜਾਕੇ ਦੁਆਰ ਆਸਾ ਤੇ ਬਿਦਾਰ ਸਵਾਨ, ਅੰਤ ਕਰਨਾ ਕਾ ਤੋਰ ਕੂਕ ਤਾਹੀ ਦਾਰ ਹੈ। ਕਹਿੰਦੇ ਗੁਰੂ ਕੀ ਸਿੱਖਾ ਕੂਕਰ ਵੇਖਿਆ ਕੁੱਤਾ, ਉਹ ਦੂਜੇ ਘਰਾਂ ਦੀ ਆਸ ਛੱਡ ਕੇ ਨਾ ਇੱਕ ਘਰ ਦੇ ਸਾਹਮਣੇ ਬੈਠ ਗਿਆ। ਉਹਨੂੰ ਸੋਟਾ ਡੰਡਾ ਵੀ ਮਾਰਿਆ ਜਾਂਦਾ ਹੈ, ਉਹਨੂੰ ਦੁੜਾਇਆ ਵੀ ਜਾਂਦਾ, ਤੂੰ ਚਲਾ ਜਾ, ਪਰ ਉਹ ਹਟਦਾ ਹੀ ਨਹੀਂ। ਤੇ ਅੰਤ ਬੰਦੇ ਦੀ ਅੰਦਰ ਕਰੁਣਾ ਆ ਜਾਂਦੀ ਹੈ, ਜੋ ਆਪਣੇ ਜੋਗੇ ਦੇ ਪ੍ਰਸ਼ਾਦੇ ਨੇ ਨਾ ਉਹਨਾਂ ਵਿੱਚੋਂ ਤੋੜ ਕੇ ਇੱਕ ਟੋਟਾ ਉਹਨੂੰ ਪਾ ਹੀ ਜਿੰਦਾ ਹੈ। ਪਾਨ ਕੀ ਪਨ ਹੀ ਰਹਿਤ ਪਰ ਹਰੀ ਪਰੀ, ਤਾਹੂ ਕਾਹੂ ਕਾਜ ਕੋਟ ਚਲਤ ਸਮਾਰ ਹੈ। ਕਹਿੰਦੇ ਇੱਕ ਗੱਲ ਚੇਤੇ ਰੱਖ ਕਿ ਪੈਰ ਦੀ ਜੁੱਤੀ ਹੈ ਹਮੇਸ਼ਾ ਘਰ ਦੇ ਬਾਹਰ ਕੱਢ ਕੇ ਬੰਦਾ ਅੰਦਰ ਆਉਂਦਾ ਹੈ। ਪਹਿਲਾਂ ਦਰਵਾਜੇ ਤੋਂ ਅੰਦਰ ਜੁੱਤੀ ਨਹੀਂ ਸੀ ਆਉਂਦੀ, ਅੱਜ ਕੱਲ੍ਹ ਤੇ ਲੋਕ ਨਾ ਕਿਚਨ ਵਿੱਚ ਵੀ ਹਰ ਜਗ੍ਹਾ ਜੁੱਤੀਆਂ ਪਾਈ ਫਿਰਦੇ ਨੇ, ਪਰ ਪਹਿਲਾਂ ਲੋਕ ਇਉਂ ਨਹੀਂ ਸੀ ਕਰਦੇ। ਤੇ ਕਹਿੰਦੇ ਉਹ ਜੋੜਾ ਜੋੜਾ ਹੈ ਨਾ, ਉਹ ਬਾਹਰ ਪਿਆ ਆਪਣੇ ਮਾਲਕ ਦੇ ਇੰਤਜ਼ਾਰ ਵਿੱਚ ਰਹਿੰਦਾ ਹੈ, ਕਦੀ ਤੇ ਆਵੇਗਾ। ਤੂੰ ਆਉਂਦਾ ਹੈ ਤੇ ਉਹਦੇ ਚਰਨ ਪੈ ਜਾਂਦੇ ਨੇ, ਉਹਨੂੰ ਭਾਗ ਲੱਗ ਜਾਂਦੇ ਨੇ ਜੋੜੇ ਨੂੰ। ਕਹਿੰਦੇ ਬਿਲਕੁਲ ਇਉਂ, ਛਾੜ ਅਹੰਕਾਰ ਛਾੜ ਹੋਏ ਗੁਰੂ ਮਾਰਗ ਮੈਂ, ਕਦੋਂ ਕੇ ਦਇਆ ਕੇ ਦਿਆਲ ਭਗਤਾਰ ਹੈ। ਕਦੀ ਤੇ ਉਹਨੂੰ ਕਿਰਪਾ ਆਵੇਗੀ, ਕਦੀ ਤੇ ਉਹਨੂੰ ਦਇਆ ਆਵੇਗੀ, ਤੇਰੀ ਝੋਲੀ ਚ ਕਿਰਪਾ ਰੂਪੀ ਟੁਕੜਾ ਪੈ ਜਾਵੇਗਾ। ਤੂੰ ਕਿਉਂ ਨਿਮਰਤਾ ਨਾਲ ਗੁਰੂ ਦਰਬਾਰ ਵਿਚ ਆਇਆ ਕਰ। ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਅਨੰਦਪੁਰ ਸਾਹਿਬ ਦੀ ਘਟਨਾ ਹੈ, ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਲੰਗਰ ਦਾ ਥਾਲ ਤਿਆਰ ਕਰਦੇ ਸਨ ਤੇ ਸਤਿਗੁਰੂ ਨੂੰ ਰੋਜ਼ ਆਪ ਲਗਾ ਕੇ ਛਕਾਉਂਦੇ ਹੁੰਦੇ ਸਨ, ਲੰਗਰ ਛਕਾਉਂਦੇ ਸਨ। ਤੇ ਅੱਜ ਵੀ ਥਾਲ ਲੈ ਕੇ ਆਏ ਨੇ, ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਮਣੇ ਰੱਖਿਆ ਤੇ ਆਪ ਪੱਖੇ ਦੀ ਸੇਵਾ ਕਰਨ ਲੱਗਾ, ਸਤਿਗੁਰੂ ਲੰਗਰ ਛਕੋ। ਸਤਿਗੁਰੂ ਨੇ ਸ਼ੁਕਰਾਨਾ ਕੀਤਾ ਮਾਲਕ ਵਾਹਿਗੁਰੂ ਜੀ ਦਾ ਤੇ ਇੱਕ ਬੁਰਕੀ ਤੋੜੀ ਤੇ ਜਦ ਮੂੰਹ ਚ ਪਾਉਣ ਲੱਗੇ ਤੇ ਅਚਾਨਕ ਮੇਰੇ ਸਾਹਿਬ ਕੀ ਤੱਕਦੇ ਨੇ ਕਿ ਸਾਹਮਣੇ ਇੱਕ ਕੂਕਰ ਬੈਠਾ ਹੈ, ਇੱਕ ਕੁੱਤਾ ਬੈਠਾ ਹੈ, ਉਹਦੀ ਨਜ਼ਰ ਸਾਹਿਬ ਦੇ ਪ੍ਰਸ਼ਾਦੇ ਵਿੱਚ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੇਖਿਆ ਤੇ ਦਇਆ ਦੇ ਕਾਰ ਬੁਰਕੀ ਥੱਲੇ ਰੱਖ ਦਿੱਤੀ, ਇੱਕ ਟੁਕੜਾ ਤੋੜਿਆ ਪ੍ਰਸ਼ਾਦੇ ਦਾ ਤੇ ਉਸ ਕੂਕਰ ਨੂੰ ਪਾ ਦਿੱਤਾ। ਉਹਨੇ ਆਪਣੇ ਮੂੰਹ ਚ ਲਿਆ ਤੇ ਜਿਸ ਤਰ੍ਹਾਂ ਸਿਰ ਝੁਕਾਉਂਦਾ ਸ਼ੁਕਰਾਨਾ ਕਰਦਿਆ ਉਹ ਤੁਰ ਗਿਆ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਇਹ ਘਟਨਾ ਵੇਖ ਰਹੇ ਨੇ। ਅਗਲਾ ਦਿਨ ਹੋਇਆ, ਲੰਗਰ ਦਾ ਥਾਲ ਤਿਆਰ ਕੀਤਾ ਪਰ ਆਪ ਲੈ ਕੇ ਨਾ ਆਏ, ਸੇਵਾਦਾਰ ਦੇ ਹੱਥ ਭੇਜ ਦਿੱਤਾ। ਕਈ ਵਾਰੀ ਇਹ ਘਟਨਾ ਕਹਿੰਦੇ ਅੰਦਰ ਵੈਰਾਗ ਆ ਜਾਂਦਾ ਹੈ, ਸੇਵਾਦਾਰ ਦੇ ਹੱਥ ਭੇਜ ਦਿੱਤਾ, ਸੇਵਾਦਾਰ ਲੈ ਕੇ ਆਇਆ, ਜਦ ਥਾਲ ਸਾਹਮਣੇ ਰੱਖਿਆ ਸਾਹਿਬ ਕਹਿਣ ਲੱਗੇ ਕਿ ਰੋਜ਼ ਤਾਂ ਭਾਈ ਸਾਹਿਬ ਲੈ ਕੇ ਆਉਂਦੇ ਨੇ, ਅੱਜ ਕਿਉਂ? ਸੇਵਾਦਾਰ ਕਹਿਣ ਲੱਗਾ ਸਤਿਗੁਰੂ ਥਾਲ ਤਾਂ ਉਹਨਾਂ ਨੇ ਤਿਆਰ ਕੀਤਾ ਹੈ, ਪਰ ਕਿਤੇ ਰੁੱਝ ਗਏ ਹੋਣਗੇ, ਮੈਨੂੰ ਹੁਕਮ ਹੋਇਆ ਤੇ ਮੈਂ ਲੈ ਆਇਆ ਹਾਂ। ਸਤਿਗੁਰੂ ਨੇ ਮਾਲਕ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਤੇ ਬੁਰਕੀ ਤੋੜੀ ਤੇ ਜਦ ਲੱਗੇ ਮੂੰਹ ਚ ਪਾਉਣ, ਅਚਾਨਕ ਮੇਰੇ ਸਾਹਿਬ ਕੀ ਤੱਕਦੇ ਨੇ ਕਿ ਕੱਲ ਜਿੱਥੇ ਕੂਕਰ ਬੈਠਾ ਸੀ ਨਾ ਉੱਥੇ ਭਾਈ ਸਾਹਿਬ ਤੇ ਨੰਦ ਲਾਲ ਸਾਹਿਬ ਜੀ ਬਿਲਕੁਲ ਇਉਂ ਬੈਠੇ ਨੇ। ਤੇ ਨਜ਼ਰ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਸ਼ਾਦੇ ਵੱਲ, ਸਾਹਿਬ ਵੱਲ। ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਹੈਰਾਨ ਹੋਏ ਤੇ ਥੱਲੇ ਬੁਰਕੀ ਰੱਖੀ, ਆਵਾਜ਼ ਮਾਰੀ, ਭਾਈ ਸਾਹਿਬ ਜੀ ਤੁਸੀਂ ਆਲਮ ਫਾਜ਼ਲ ਵਿਦਵਾਨ ਕਿੱਥੇ ਬੈਠੇ ਹੋ? ਤੁਸੀਂ ਸਾਡੇ ਨਾਲ ਬੈਠਦੇ, ਉੱਠ ਕੇ ਇੱਧਰ ਆਓ। ਹੱਥ ਜੁੜੇ ਨੇ, ਅੱਖਾਂ ਚ ਅਥਰੂ ਨੀਰ ਦੀ ਝੜੀ ਲੱਗੀ, ਉੱਠੇ ਨਹੀਂ। ਜਦ ਉੱਠੇ ਨਹੀਂ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਉੱਠੇ ਤੇ ਤੁਰ ਕੇ ਗਏ ਨੇ ਤੇ ਬਾਹੋਂ ਪਕੜ ਕੇ ਜਦ ਉਠਾ ਲਿਆ ਨਾ ਤੇ ਭਾਈ ਸਾਹਿਬ ਜੀ ਦੀ ਭੱਬਾਂ ਨਿਕਲ ਗਈਆਂ ਤੇ ਰੋਂਦਿਆਂ ਕਹਿਣ ਲੱਗੇ ਮੇਰੇ ਸਤਿਗੁਰੂ ਮੈਂ ਕੱਲ ਵੇਖਿਆ ਸੀ ਉਹ ਇੱਕ ਕੂਕਰ ਆਸ ਕਰਕੇ ਸਾਹਮਣੇ ਬੈਠਾ ਸੀ ਤੇ ਤੁਸੀਂ ਉਹ ਰੋਟੀ ਦਾ ਟੁਕੜਾ ਤੋੜ ਕੇ ਉਹਦੀ ਝੋਲੀ ਚ ਪਾ ਦਿੱਤਾ ਨੰਦ ਲਾਲ ਵੀ ਤੇ ਤੁਹਾਡੇ ਦਰ ਦਾ ਕੂਕਰ ਹੈ ਮੈਂ ਵੀ ਸੋਚਿਆ ਇੱਕ ਕਿਰਪਾ ਰੂਪੀ ਟੁਕੜਾ ਮੇਰੀ ਝੋਲੀ ਵੀ ਪੈ ਜਾਵੇਗਾ ਪਰ ਮੈਂ ਇਹੋ ਜਿਹਾ ਭਾਗਾ ਕਿ ਮੇਰੀ ਝੋਲੀ ਉਹ ਕਿਰਪਾ ਰੂਪੀ ਟੁਕੜਾ ਨਾ ਪਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਘੁੱਟ ਛਾਤੀ ਨਾਲ ਲਾ ਕੇ ਕਿਹਾ ਭਾਈ ਸਾਹਿਬ ਕੀ ਗੱਲ ਕਰਦੇ ਹੋ ਨੰਦ ਲਾਲ ਤੋਂ ਹਮਰੋ ਦਾਤਾ ਤੁਸੀਂ ਤੇ ਕਿਰਪਾ ਵੰਡਣ ਵਾਲੇ ਹੋ ਗੁਰੂ ਨਾਨਕ ਦੇ ਦਰਬਾਰ ਦੀ ਬੇਅੰਤ ਕਿਰਪਾ ਤੁਹਾਡੇ ਹਿੱਸੇ ਆਈ ਹੈ ਇਹਨੂੰ ਅਤਕਥ ਨਹੀਂ ਨਾ ਜਾਣਨਾ ਭਾਈ ਸਾਹਿਬ ਜੀ ਦੀ ਪ੍ਰਮਾਣਿਤ ਬਾਣੀ ਜੋ ਦਰਬਾਰ ਸਾਹਿਬ ਵੀ ਪੜੀ ਜਾਂਦੀ ਹੈ ਉਹਦੇ ਚ ਭਾਈ ਸਾਹਿਬ ਜੀ ਨੇ ਕਿਹਾ ਲਾਲ ਸੱਗ ਗੁਲਾਮ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦਾ ਗੁਲਾਮ ਹਾਂ ਤੇ ਸੱਗ ਕੁੱਤਾ ਹਾਂ ਕੂਕਰ ਹਾਂ ਸਾਹਿਬ ਨੇ ਕਿਹਾ ਨੀ ਇੱਥੇ ਕੂਕਰ ਹੋਂਦੇ ਗੰਨ ਭੌਂਕਾ ਇਸਤਮ ਤਾਈ ਕਿਹਾ ਨੀ ਹਮ ਕੂਕਰ ਤੇਰੇ ਦਰਬਾਰ ਭੌਂਕੇ ਆ ਗਏ ਬਦਨ ਪਸਾਰ ਸਵਾਮੀ ਕੋ ਗ੍ਰਹਿ ਜੋ ਸਵਾਮ ਤਜਤ ਨੇ ਨਿਤ ਨਾਨਕ ਇਹ ਬਿਦਹਰ ਭਜੋ ਇੱਕ ਮਨ ਹੋਏ ਇੱਕ ਚਿੱਤ ਸਜਣਾ ਨਿਮਰਤਾ ਵਿੱਚ ਆਈ ਤੇ ਕਿਰਪਾ ਰੂਪੀ ਟੁਕੜਾ ਤੇਰੀ ਝੋਲੀ ਚ ਵੀ ਪੈ ਜਾਵੇਗਾ ਪਰ ਜੇ ਕਿਤੇ ਕੇਵਲ ਲੋਭ ਚ ਰਹਿ ਕੇ ਤੇ ਨਿਭਾਗਾ ਬਣਿਆ ਰਿਹਾ ਨਿਭਾਗਾ ਕੌਣ ਹੁੰਦਾ ਅਭਾਗਾ ਕੌਣ ਹੁੰਦਾ ਜਿਹਦੇ ਭਾਗਾਂ ਚ ਕੁਛ ਨਹੀਂ ਜਿਹਦੇ ਬਾਰੇ ਕਿਹਾ ਜਾਂਦਾ ਹੈ ਵੀ ਸੋਨੇ ਨੂੰ ਹੱਥ ਪਾਏ ਕਿਉਂ ਸੇਤੀ ਰਲ ਗਿਆ ਉਹ ਸੋਨੇ ਨੂੰ ਵੀ ਹੱਥ ਪਾਵੇ ਤੇ ਮਿੱਟੀ ਹੋ ਜਾਵੇ ਤੇ ਭਾਗਾਂ ਵਾਲਾ ਕਿਹਨੂੰ ਕਿਹਾ ਜਾਂਦਾ ਕਹਿੰਦੇ ਮਿੱਟੀ ਨੂੰ ਵੀ ਹੱਥ ਪਾਵੇ ਸੋਨਾ ਬਣ ਜਾਂਦਾ ਕੌਣ ਹੈ ਵੱਡੇ ਭਾਗਾਂ ਵਾਲਾ ਤੁਸੀਂ ਹੋ ਵੱਡ ਭਾਗੀ ਹਰ ਸੰਗਤ ਪਾਵੈ ਜੋ ਸਾਧ ਸੰਗਤ ਵਿੱਚ ਬੈਠਾ ਹੈ ਜੋ ਆ ਕੇ ਦਰਬਾਰ ਸਾਹਿਬ ਦਰਸ਼ਨ ਦੀਦਾਰੇ ਕਰ ਰਿਹਾ ਹੈ ਉਹ ਹੈ ਭਾਗਾਂ ਵਾਲਾ ਜੋ ਗੁਰੂ ਦਰਬਾਰਾਂ ਦੇ ਵਿੱਚ ਸਤਸੰਗ ਮਾਣ ਰਿਹਾ ਹੈ ਉਹ ਹੈ ਵੱਡੇ ਭਾਗਾਂ ਵਾਲਾ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਣ ਪ੍ਰਮਚੋਤਾ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਤੇ ਸਾਹਿਬ ਕਹਿੰਦੇ ਨੇ ਨਾ ਭਾਗੜੋ ਭਾਗ ਸੰਜੋਇਓ ਰੇ ਕਹਿੰਦੇ ਅਭਾਗਾ ਵੀ ਭਾਗਾਂ ਵਾਲਾ ਬਣ ਜਾਂਦਾ ਹੈ ਜੇ ਪ੍ਰਭੂ ਦੀ ਕਿਰਪਾ ਦਾ ਪਾਤਰ ਬਣ ਜਾਵੇ ਜੇ ਉਹਨੂੰ ਉਹ ਸਮਝ ਆ ਜਾਵੇ ਕਿ ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਤੇ ਕੋਈ ਹੈ ਹੀ ਨਹੀਂ ਮੈਂ ਤੇ ਇੱਕ ਕਿਣਕਾ ਵੀ ਨਹੀਂ ਹਾਂ ਮੈਂ ਤੇ ਕੁਝ ਵੀ ਨਹੀਂ ਹਾਂ ਬ੍ਰਹਮ ਗਿਆਨੀ ਬਾਬਾ ਬੁੱਧੂ ਸਾਹਿਬ ਬੜੀ ਉਸਤਤ ਉਹਨਾਂ ਦੀ ਸੇਵਾ ਤੇ ਸਿਮਰਨ ਤੇ ਹਰ ਪਾਸੇ ਉਸਤਤ ਫੈਲ ਗਈ ਮਹਾਰਾਜਾ ਰਣਜੀਤ ਸਿੰਘ ਤੱਕ ਵੀ ਗੱਲ ਪੁੱਜੀ ਤੇ ਕਹਿੰਦੇ ਜੀ ਬ੍ਰਹਮ ਗਿਆਨੀ ਬਾਬਾ ਬੁੱਧੂ ਸਾਹਿਬ ਇੰਨੀ ਉੱਚੀ ਸ਼ਖਸੀਅਤ ਨੇ ਬ੍ਰਹਮ ਗਿਆਨੀ ਨੇ ਤੇ ਮਹਾਰਾਜਾ ਜੀ ਕਹਿੰਦੇ ਕਿ ਤਿਆਰੀ ਕਰੋ ਸੋਨੇ ਦੀ ਮੋਹਰਾਂ ਦਾ ਥਾਲ ਭਰ ਲਓ ਤੇ ਚੱਲ ਕੇ ਦਰਸ਼ਨ ਕਰਕੇ ਆਉਂਦੇ ਆ ਹਾਥੀ ਉੱਤੇ ਸਵਾਰ ਹੋ ਗਏ ਸਿਪਾਹੀਆਂ ਦਾ ਟੋਲਾ ਨਾਲ ਤੇ ਪੁੱਜ ਗਏ ਉਸ ਸਥਾਨ ਤੇ ਜਿੱਥੇ ਬ੍ਰਹਮ ਗਿਆਨੀ ਬਾਬਾ ਬੁੱਧੂ ਜੀ ਸੇਵਾ ਕਰਦੇ ਹੁੰਦੇ ਸਨ ਜਦੋਂ ਉੱਥੇ ਪੁੱਜੇ ਤੇ ਸਿਪਾਹੀ ਨੇ ਅੱਗੇ ਹੋ ਕੇ ਵੇਖਿਆ ਕਿ ਇੱਕ ਬਜ਼ੁਰਗ ਬਾਬਾ ਹੈ ਉਹ ਜੂਠੇ ਭਾਂਡਿਆਂ ਦੀ ਸੇਵਾ ਕਰ ਰਿਹਾ ਇਕੱਲਾ ਹੀ ਤੇ ਕੱਪੜੇ ਕੁਪੜੇ ਵੀ ਕਿਉਂਕਿ ਭਾਂਡਿਆਂ ਦੀ ਸੇਵਾ ਕਰਦਿਆਂ ਕਿਤੇ ਨਾ ਕਿਤੇ ਲਿਬੜੇ ਹੋਏ ਨੇ ਤੇ ਜਾ ਕੇ ਪੁੱਛਦਾ ਸਿਪਾਹੀ ਕਿ ਬਾਬਾ ਜੀ ਬ੍ਰਹਮ ਗਿਆਨੀ ਬਾਬਾ ਬੁੱਧੂ ਸਾਹਿਬ ਨੂੰ ਮਿਲਣ ਆਏ ਹਾਂ ਉਹ ਕਿੱਥੇ ਮਿਲਣਗੇ ਮਹਾਰਾਜਾ ਰਣਜੀਤ ਸਿੰਘ ਮਿਲਣ ਆਏ ਨੇ ਤੇ ਸਾਹਮਣੇ ਤੋਂ ਉਸ ਬਜ਼ੁਰਗ ਨੇ ਵਾਪਸ ਪੁੱਛ ਲਿਆ ਕਿ ਬੁੱਧੂ ਨੂੰ ਮਿਲਣਾ ਕਿ ਸਾਹਿਬ ਨੂੰ ਮਿਲਣਾ ਸਿਪਾਹੀ ਕਹਿੰਦਾ ਤੁਸੀਂ ਸ਼ਾਇਦ ਸੁਣਿਆ ਨਹੀਂ ਬ੍ਰਹਮ ਗਿਆਨੀ ਬਾਬਾ ਬੁੱਧੂ ਸਾਹਿਬ ਨੂੰ ਮਿਲਣ ਆਏ ਹਾਂ ਕਹਿੰਦੇ ਮੈਂ ਵੀ ਤੇ ਇਹ ਪੁੱਛ ਰਿਹਾ ਕਿ ਬੁੱਧੂ ਨੂੰ ਮਿਲਣਾ ਕਿ ਸਾਹਿਬ ਨੂੰ ਮਿਲਣਾ ਇਤਨੇ ਚ ਮਹਾਰਾਜਾ ਰਣਜੀਤ ਸਿੰਘ ਨੇੜੇ ਆ ਗਏ ਸਨ ਕਹਿ ਦਿੱਤਾ ਬਜ਼ੁਰਗੋ ਅਸੀਂ ਕਹਿ ਰਹੇ ਹਾਂ ब्रह्म ज्ञानी बाबा बुद्ध उस साहिब नूं मिलन आया ते बुजुर्ग ने महाराजा रणजीत सिंह दी बांह फड़ ली ते लैके तुरे उपर चुबारे ते गए साहिब गुरु ग्रंथ साहिब जी दा प्रकाश सी ते लगा के महाराजा रणजीत सिंह नूं कहा जे साहिब नूं मिलना है ते जा सामने मिलना है ते जे बुद्धू नूं मिलना है ते बुद्धू तेरे सामने खड़ा है बुद्धू तेरे सामने खड़ा है। बस जिदन एहो जी निम्रता आ गई ना भोले पाए मिले रघुराया एवं थोड़ी सेवावां मिल जांदियां ने। मैं धनवादी हां सिंह साहब ज्ञानी जगतार सिंह जी हैडगंथी साहबान सचखंड श्री दरबार साहब मुख सेवादार सरदार हरजिंदर सिंह जी का धनवादी हां सरबत श्रोमणी कमेटी सात संगत का गुरु रामदास साहब गुरु ग्रंथ साहब जी का धनवादी हां। एक गल तां कही कि सेवा आपे नहीं मिल जाती किसी नूं भी मुकत भुगत जुगत तेरी सेवा जिस तू आप कराए कि नहीं मेरे वर्गे हम रुलते फिरते कोई बात ना पूछता गुरु सतगुर संग कीरे हम ताते कि नहीं कथा वाचक लोच भी होणगे कि मंजी साहब दीवान हाल तो जाके कथा करिए पर कथा ते उसे नूं मिलेगी जिसने गुरु रामदास साहब जी कृपा करके देण प्रबंध दे मन दे विच जिस बारे वो हुक्म पाउण उसनू सेवा मिलेगी ते इस सेवा का भी माण कोई कर लवे कि मैं ते दरबार साहब कथा करके आया नी सजना तेरा की जोर है तेरा की जोर है हम रोलते फिरते कोई बात ना पूछता गुरु सतगुर संग कीरे हम थापे जब गुरु रामदास साहब सतगुरु जी वर्गिया ने कह दिता कि मैं ते लाहौर दी गलिया च रुलदा फिरदा सी मैनू ते कोई गल भी नहीं सी पुछदा गुरु अमरदास साहब सतगुरु आपने ऐसी महान कृपा कर दिती कि मेरे वर्गे कीड़े नूं थाप के पातशाह बना दिता गुरु सतगुर संग कीड़े हम थापे ते साहब कह रहे ने कि भाग संजोयो रे ये भाग किन्ने जगाए कीड़ा थाप दे पातशाही लश्कर करे सवार ओदी मर्जी है खिन मैं राव रंक को कर ही राव रंक कर डारे किसनू पता सी कि लाहौर दी गलियां च रुलण वाला यतीम अनाथ बच्चा जिहदे लई शरीकां ने भी दरवाजे बंद कर दिते सी अज बैठा सोधी पातशाह रामदास सतगुरु कहावा बन जाणगे ते उत्थे दा ही महाराजा लाहौर सिंघासन उत्ते बैठण वाले महाराजा रणजीत सिंह इत्थे मंगते भिखारी बन के आउणगे झोली अद के मंगणगे कोई सी ना घटना गल रिपीट हो तो पकड़े चा जाती है। एक शेर बेनती कर ही दे एक बारी महाराजा रणजीत सिंह कलम कले तुर के ना दरबार साहब आ गए ते इत्थे दा प्रशासन जागया वजीर कोतवाल सारे दौड़ के चरणा उत्ते डिगे महाराजा जी ये की खेड वरताई है तुसी दस्या ही नहीं तुसी दस दे असी गेट लाउणे सन शहर नूं सजाउणा सी बैंड बाजियां नाल तुहाडा स्वागत करना सी महाराजा जी दी सवारी आ रही है शान नाल आउणी चाहीदी है ते महाराजा रणजीत सिंह ने पता है की किया कहिंदे महाराजा नहीं आया गुरु रामदास साहब जी दे दर दा मंगता आया है भिखारी आया है भिखारियां नूं शान सोभदी नहीं है ते गए ने गोडे टेक के गुरु रामदास साहब जी दे चरणा सामने झोली फैला के गुरु ग्रंथ साहब जी दे सामने ते कहा मुल्तान दे विच अकाल पै गया है मीह नहीं पै रहा प्रजा ने बगावत कर दिती है ते दुश्मन हमला करके कब्जा कर लेना चाहुंदा है गुरु रामदास साहब जी राज मेरा नहीं तुहाडा है मंगता बन के आया कृपा करो ते मीह पै जावे बरसात पै जावे। इतिहास गवाही दिंदा है कि हाले महाराजा रणजीत सिंह अरदास करके दरबार साहब तो बाहर निकले ने परिक्रमा विच ही ने कि गुरु रामदास साहब जी की कृपा मुल्तान विच मीह पैना आरंभ हो गया बरसात होनी आरंभ हो गई ए मीह पै रहा है चिमचिम वरसा अमृत तारा मन पीवा सुन शब्द विचारा
सुन मन सीखू साधु जन सगलू थारी सगली प्राश तू मिटेऊ रे।
ऐ मेरे मन तू गुरु साधु दी सिख्या सुन तेरे सारे पाप जेड़े ने ओ मिट जाणगे। तू गुरु ग्रंथ साहब जी दे उपदेशा नू सुन, गुरु ग्रंथ साहब जी दे बचना नू सिख्या नू सुन, तेरे भाग जाग जाणगे, तेरे सारे पाप मिट जाणगे। होवै सतत खसम दी नूर अरशों पुरसों चट्टी है, तुद डिठे सच्चे पातशाह मल जन्म जन्म दी कट्टी है, जन्मा जन्मांतरां दी मैल कट्टी जांदी है, गुरु दी सिख्या नाल कृपा नाल।
याकू लहणो महाराज री गाठड़ियो, जन नानक गर्भास ना पौड़ियो रे।
जिस उत्ते कृपा प्रभु परमात्मा महाराज दी हो गई, जिनू उन्ने कृपा करके दे दिता, ते उन्नू जिस गुरमुख ने गठ बन लिया, दास नानक जी कहंदे ने, कहंदे जन नानक गर्भास ना पौड़ियो रे। ओ गर्भ दे विच दुबारा नहीं पैंदा, मैं मूरख की केतक बात है, ओट परा दी तरिया रे, गुरु नानक जिन सुनिया देखिया, से फिर गर्भास ना परिया रे। इतनी क सेवा प्रवान करनी, बेअंत हुईया भुला बख्श लेना। गुरुद्वारा सीस गंज साहब उथे दा हैडगंती सेवादार होने दे नाते आप सब लई अरदास है, तेग बहादुर सिमरै हर नौ मिध आवै ताए, सब थाई होए सहाए। आओ अखीली पंक्ति प्यार नाल पढ़िए।
सुन मन सीखू साधु जन सगलो, थारे सगले प्राशित मिटियो रे। जागो लहणो महाराज री गाठड़ियो, जन नानक गरबा